ਟੀਓ ਬ੍ਰੈਂਪਟਨ ਦਾ ਈਦ ਮੇਲਾ 27 ਅਪ੍ਰੈਲ ਚਿੰਗੂਜ਼ੀ ਪਾਰਕ ਬ੍ਰੈਂਪਟਨ ਵਿਚ ਮੁਫਤ ਮੌਜਾਂ ਤੁਹਾਨੂੰ ਉਡੀਕ ਰਹੀਆਂ ਨੇ ਹਲਾਲ ਫੂਡ ਟਰੱਕਸ ਡਾਂਸ ਤੇ ਮਿਊਜ਼ਿਕ ਪਰਫਾਰਮੈਂਸਿਸ ਗਿਵ ਅਵੇਜ਼ ਤੇ ਹੋਰ ਬਹੁਤ ਕੁਝ ਮੁਕਾਮੀ ਤਨਜ਼ੀਮਾਂ ਦੀ ਮਦਦ ਲਈ ਤੁਸੀਂ ਲਿਆ ਸਕਦੇ ਹੋ ਕੋਈ ਵੀ ਖਿਡੌਣਾ ਜਾਂ ਫੇਰ ਖਰਾਬ ਨਾ ਹੋਣ ਵਾਲਾ ਫੂਡ ਆਈਟਮ ਹੋਰ ਜਾਣਕਾਰੀ ਲਈ ਵਿਜ਼ਿਟ ਕਰੋ brampton.ca/eat
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ ਤਾਲੀਵਾਲ
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913 ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ।
I've been serving Canadian from the last 20 years for all their individual investments and insurance needs, financial planning, and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Quadrage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਆਪਾਂ ਘਰ ਤਾਂ ਲੈ ਲਿਆ ਹੁਣ ਮੌਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੌਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ ਫਸਟ ਮੌਰਗੇਜ ਸੈਕਿੰਡ ਮੌਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ ਜਸ ਭੁੱਲਰ ਕਮਰਸ਼ੀਅਲ ਮੌਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਜ਼ਾਰਾ ਪ੍ਰੋਗਰਾਮ ਦੇ ਵਿੱਚ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਠੀਕ ਠਾਕ ਹੋ ਦੋਸਤੋ ਅੱਜ 23 ਅਪ੍ਰੈਲ ਆ ਜੀ 23 ਅਪ੍ਰੈਲ ਦਿਨ ਮੰਗਲਵਾਰ ਤੇ ਅੱਜ ਦਿਨ ਹੈਗਾ ਜੀ ਇੰਟਰਨੈਸ਼ਨਲ ਬੁੱਕ ਡੇ ਪੁਸਤਕਾਂ ਦਾ ਦਿਨ ਕਿਤਾਬਾਂ ਦਾ ਦਿਨ ਕਈ ਸੱਜਣ ਕਹਿੰਦੇ ਹੋਣਗੇ ਮਸਾਂ ਖਹਿੜਾ ਛਡਾਇਆ ਸਕੂਲ ਦੇ ਵਿੱਚ ਉਹ ਕਿਤਾਬਾਂ ਦਾ ਕਿਤਾਬਾਂ ਦੀ ਫੇਰ ਗੱਲ ਕਰੀ ਜਾਂਦਾ ਕੀ ਕਰੀਏ ਦੋਸਤੋ ਗੱਲ ਇੱਕ ਤਾਂ ਦਿਨ ਉਹ ਆ ਇੱਕ ਇਹ ਹੈ ਬਈ ਜਿਹੜੀ ਸੱਚਾਈ ਹੈ ਮੈਂ ਉੱਤੋਂ ਉੱਤੋਂ ਗੱਲ ਨਹੀਂ ਕਰਦਾ ਸੱਚਾਈ ਇਹ ਹੈ ਬਈ ਅੱਜ ਤੱਕ ਮਨੁੱਖੀ ਸੱਭਿਅਤਾ ਜਿੱਥੇ ਵੀ ਪਹੁੰਚੀ ਹੈ ਉਹਦੇ ਚ ਸਭ ਤੋਂ ਵੱਡਾ ਰੋਲ ਕਿਤਾਬਾਂ ਦਾ ਹੀ ਆ ਕਿਤਾਬਾਂ ਨੂੰ ਤੁਸੀਂ ਮਾਈਨਸ ਕਰ ਦਿਓ ਸੁਸਾਇਟੀ ਦੇ ਵਿੱਚੋਂ ਤੇ ਮਗਰ ਗਾਰਬੇਜ ਬਚ ਜਾਂਦਾ ਕੂੜੇਦਾਨ ਕੂੜੇ ਵਾਲਾ ਡੱਬਾ ਕੁਛ ਵੀ ਨਹੀਂ ਬਾਕੀ ਬਚਦਾ ਹਾਂ ਇਹ ਹੋ ਸਕਦਾ ਬਈ ਤੁਸੀਂ ਕਹੋਗੇ ਵੀ ਜਿਹੜੇ ਬੰਦੇ ਪੜ੍ਹੇ ਨਹੀਂ ਫਿਰ ਉਹ ਨਹੀਂ ਨਹੀਂ ਉਹ ਗੱਲ ਹੋਰ ਆ ਜਿਹੜੇ ਬੰਦੇ ਜਿਨ੍ਹਾਂ ਨੂੰ ਮੌਕਾ ਨਹੀਂ ਲੱਗਿਆ ਪੜ੍ਹਨ ਲਿਖਣ ਦਾ ਉਹ ਬੰਦੇ ਵੀ ਬਹੁਤ ਤਰੱਕੀ ਕਰ ਜਾਂਦੇ ਆ ਉਹਨਾਂ 'ਚ ਸਿੱਖਣ ਦਾ ਮਾਦਾ ਹੋਣਾ ਚਾਹੀਦਾ ਜਿਹੜੇ ਉਹ ਕੰਮ 'ਤੇ ਲੱਗੇ ਆ ਨਾ ਉਹਨਾਂ ਨੇ ਵੀ ਜਿਹੜਾ ਕੁਝ ਸਿੱਖਿਆ ਜਾਂ ਜੀਤੋਂ ਸਿੱਖਿਆ ਉਹਨਾਂ ਨੇ ਕੋਈ ਨਾ ਕੋਈ ਕਿਤਾਬ ਪੜ੍ਹੀ ਹੋਈ ਆ ਕੋਈ ਨਾ ਕੋਈ ਕਿਤਾਬ ਦਾ ਕੋਈ ਸਫ਼ਾ ਪੜ੍ਹਿਆ ਹੋਇਆ ਕੋਈ ਤੁੱਕ ਉਹਨਾਂ ਨੇ ਸੁਣੀ ਹੋਈ ਆ ਉਹ ਕਿਤੇ ਨਾ ਕਿਤੇ ਲਿਖੀ ਹੋਈ ਆ ਕਿਸੇ ਸਿਆਣੇ ਬੰਦੇ ਨੇ ਲਿਖੀ ਆ ਮੇਰੇ ਕਹਿਣ ਦਾ ਮਤਲਬ ਜੇ ਕਿਸੇ ਨੂੰ ਪੜ੍ਹਨ ਲਿਖਣ ਦਾ ਨਹੀਂ ਵੀ ਮੌਕਾ ਮਿਲਿਆ ਉਹ ਤਰੱਕੀ ਕਰ ਗਿਆ ਉਹਦੇ ਪਿੱਛੇ ਵੀ ਕਿਤਾਬਾਂ ਦਾ ਹੱਥ ਆ ਭਾਵੇਂ ਉਹਨੇ ਕਿਤਾਬ ਵੇਖੀ ਹੋਈ ਨਾ ਹੋਵੇ ਮੈਂ ਅਗੇਨ ਆਪਣੇ ਪ੍ਰੈਕਟੀਕਲ ਕੰਮ ਤੇ ਆਊਂਗਾ ਤੁਸੀਂ ਕਾਰ ਚਲਾ ਰਹੇ ਹੋ ਟੈਕਸੀ ਚਲਾ ਰਹੇ ਹੋ ਟਰੱਕ ਚਲਾ ਰਹੇ ਹੋ ਕਿਸੇ ਵੀ ਕੰਮ ਦੇ ਵਿੱਚ ਲੱਗੇ ਹੋਏ ਹੋ ਕਿਸੇ ਮਸ਼ੀਨਰੀ ਦੇ ਉੱਤੇ ਬੈਠ ਕੇ ਕਿਸੇ ਮਸ਼ੀਨਰੀ ਨੂੰ ਹੱਥ ਦੇ ਵਿੱਚ ਚਲਾ ਕੇ ਤੁਸੀਂ ਕੰਮ ਕਰ ਰਹੇ ਹੋ ਉਹ ਮਸ਼ੀਨਰੀ ਦੇ ਪਿੱਛੇ ਦਾ ਸਾਰਾ ਵਿਗਿਆਨ ਟੈਕਨੋਲੋਜੀ ਉਹ ਵੀ ਕਿਤਾਬਾਂ 'ਚ ਲਿਖੀ ਗਈ ਸੀ ਤੇ ਕਿਸੇ ਕਿਊਰੀਅਸ ਮਾਇੰਡ ਨੇ ਕੋਈ ਜਿਹੜਾ ਸਿਧਾਂਤ ਘੜਿਆ ਉਹ ਸਿਧਾਂਤ ਦੇ ਪਿੱਛੇ ਵੀ ਕੋਈ ਨਾ ਕੋਈ ਨੁਕਤਾ ਕਿਸੇ ਕਿਤਾਬ ਦੇ ਵਿੱਚੋਂ ਹੀ ਆਇਆ ਤੇ ਉਹ ਕਿਤਾਬ ਵੀ ਕਿਸੇ ਨੇ ਲਿਖੀ ਹੈ ਤੇ ਜਿਹਨੇ ਲਿਖੀ ਹੈ ਉਹਨੇ ਵੀ ਖਾਂ ਪੜ੍ਹੀ ਹੋਈ ਸੀ ਪਹਿਲਾਂ ਉਹ ਸਿਰ ਝੁਕਾਓ ਉਹਨਾਂ ਪਹਿਲੇ ਇਨਸਾਨਾਂ ਨੂੰ ਜਿਨ੍ਹਾਂ ਨੇ ਲਿਖਾਈ ਸ਼ਬਦਾਂ ਦੀ ਖੋਜ ਕੀਤੀ ਜਿਨ੍ਹਾਂ ਨੂੰ ਸ਼ਬਦਾਂ ਜਿਨ੍ਹਾਂ ਨੇ ਸ਼ਬਦਾਂ ਨੂੰ ਆਪਣੀ ਜ਼ਿੰਦਗੀ 'ਚ ਵਰਤਣਾ ਸ਼ੁਰੂ ਕੀਤਾ ਤੇ ਜੇ ਸ਼ਬਦ ਹੀ ਨਾ ਹੁੰਦੇ ਆਪਾਂ ਜਿਵੇਂ ਭੇਡਾਂ ਬੱਕਰੀਆਂ ਸ਼ੇਰ ਕੁੱਤੇ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਆ ਬੋਲਦੇ ਆ ਪੰਛੀ ਆਪਾਂ ਵੀ ਆਹੀ ਕੁਛ ਕਰਦੇ ਹੁੰਦੇ ਫਿਰ ਰੇਡੀਓ ਨਾ ਚੱਲਦੇ ਹੁੰਦੇ ਰੇਡੀਓ ਤੇ ਬਸ ਆਈ ਜਿਵੇਂ ਚਿੜੀਆਂ ਚੀ ਚੀ ਕਾਂ ਕਾਂ ਮੱਝਾਂ ਗਾਵਾਂ ਜਿਵੇਂ ਰਿੰਗਦੀਆਂ ਹੁੰਦੀਆਂ ਉਹ ਵੀ ਫਿਰ ਰਿੰਗਦੇ ਹੋਣਾ ਸੀ ਇਸ ਕਰਕੇ ਸ਼ਬਦਾਂ ਨੂੰ ਸਲਾਮ ਕਰਨਾ ਚਾਹੀਦਾ ਉਹਨਾਂ ਮਹਾਨ ਇਨਸਾਨਾਂ ਨੂੰ ਜਿਨ੍ਹਾਂ ਨੇ ਕਲਮਾਂ ਦੀ ਖੋਜ ਕੀਤੀ ਜਿਨ੍ਹਾਂ ਨੇ ਪੇਪਰ ਦੀ ਖੋਜ ਕੀਤੀ ਤੇ ਜਿਨ੍ਹਾਂ ਨੇ ਆ ਜਿਹੜਾ ਖੋਪੜਾ ਆਪਣਾ ਖੋਪੜੇ ਦੇ ਵਿੱਚ ਜਿਹੜਾ ਦਿਮਾਗ ਹੈ ਇਹਨੂੰ ਵਰਤਣਾ ਸ਼ੁਰੂ ਕੀਤਾ ਤਾਂ ਕਿ ਕਿਸੇ ਹੋਰ ਨੂੰ ਸੁੱਖ ਮਿਲੇ, ਸ਼ਬਦਾਂ ਤੋਂ ਬਿਨਾਂ ਤਾਂ ਜਿਉਣਾ ਹੀ ਬਹੁਤ ਔਖਾ ਦੋਸਤੋ। ਨਹੀਂ ਨਹੀਂ ਯਕੀਨ ਆਉਂਦਾ ਤਾਂ ਕੱਲੇ ਕਮਰੇ ਚ ਬੈਠ ਜਾਓ, ਨਾ ਤੁਹਾਡੇ ਕੋਲ ਰੇਡੀਓ ਹੋਵੇ, ਨਾ ਤੁਹਾਡੇ ਕੋਲ ਫੋਨ ਹੋਵੇ, ਨਾ ਕੋਈ ਸੁਣਨ ਵਾਲਾ ਹੋਵੇ। ਇੱਕ ਦਿਨ ਕੱਢ ਕੇ ਦਿਖਾਓ ਸ਼ਾਮ ਤੱਕ, ਨਾ ਸ਼ਾਮ ਤੱਕ ਅੰਦਰ ਵਾਲੇ ਮਾਰਨ ਲੱਗ ਜੂ ਵੀ ਅੰਦਰ ਇੰਨਾ ਕੁਛ ਜਮਾ ਹੋ ਜਾਂਦਾ, ਕੋਈ ਸੁਣਨ ਵਾਲਾ ਹੀ ਹੈ ਨੀ, ਨਾ ਕਿਸੇ ਨੂੰ ਸੁਣਾ ਸਕਦੇ ਆ। ਇਸ ਕਰਕੇ ਕਿਤਾਬਾਂ ਸਾਨੂੰ ਇੰਨਾ ਕੁਛ ਸਿਖਾਉਂਦੀਆਂ ਦੋਸਤੋ, ਵਿਆਖਿਆ ਨਹੀਂ ਕੀਤੀ ਜਾ ਸਕਦੀ, ਐਡਾ ਵੱਡਾ ਰੋਲ ਕਿਤਾਬਾਂ ਦਾ। ਸ਼ਬਦ ਨੂੰ ਗੁਰੂ ਦਾ ਰੁਤਬਾ ਦੇਣਾ ਤੇ ਉਹਨੂੰ ਸਹੀ ਮਾਨਿਆਂ ਦੇ ਵਿੱਚ ਸਮਝਣਾ, ਅੰਦਾਜ਼ਾ ਲਾ ਕੇ ਦੇਖ ਲਓ ਬਸ। ਜਿੱਥੇ ਵੀ ਅੱਜ ਅਸੀਂ ਹੈਗੇ ਹਾਂ, ਜਿਹੜੇ ਵੀ ਮੁਕਾਮ ਤੇ ਹੈਗੇ ਹਾਂ, ਹੁਣ ਤਾਂ ਚਲੋ ਬਕਾਇਦਾ ਤੌਰ ਤੇ ਮਾਡਰਨ ਯੁੱਗ ਦੇ ਵਿੱਚ ਤਾਂ ਹਦਾਇਤ ਕਰ ਦਿੰਦੇ ਆ ਨਾ ਕਿ ਤੁਸੀਂ ਆਹ ਯੂਨੀਵਰਸਿਟੀ ਚੋਂ ਡਿਗਰੀ ਲਓ, ਆਹ ਕਾਲਜ ਦੇ ਵਿੱਚੋਂ ਡਿਪਲੋਮਾ ਲਓ, ਇਹਦਾ ਮਤਲਬ ਤੁਸੀਂ ਉਹ ਪਰਟੀਕੁਲਰ ਕਿੱਤੇ ਨਾਲ ਜੁੜੀਆਂ ਹੋਈਆਂ ਕਿਤਾਬਾਂ ਜਿਹੜੀਆਂ ਬਕਾਇਦਾ ਤੌਰ ਤੇ ਮਾਹਰ ਵਿਦਵਾਨ ਸੱਜਣਾਂ ਨੇ ਚੁਣੀਆਂ ਨੇ, ਉਹਨਾਂ ਨੂੰ ਪੜ੍ਹਾਇਆ ਜਾਂਦਾ ਇੱਕ ਤਰੀਕੇ ਨਾਲ, ਜਿਵੇਂ ਤੁਹਾਨੂੰ ਜਿਵੇਂ ਡੈਫੀਸ਼ੈਂਸੀ ਡਿਜ਼ੀਜ਼ ਹੁੰਦੀ ਹੈ ਨਾ ਕੋਈ, ਵੀ ਕਿਸੇ ਨੂੰ ਮਿਨਰਲ ਦੀ ਡੈਫੀਸ਼ੈਂਸੀ, ਕਿਸੇ ਨੂੰ ਵਿਟਾਮਿਨ ਏ ਦੀ ਆ, ਕਿਸੇ ਨੂੰ ਕਿਸੇ ਦੀਆਂ ਹੱਡੀਆਂ ਭੁਰਦੀਆਂ, ਉਹਨੂੰ ਕੈਲਸ਼ੀਅਮ ਮਿਨਰਲ ਦੀ ਡੈਫੀਸ਼ੈਂਸੀ, ਜਾਂ ਵਿਟਾਮਿਨ ਡੀ ਦੀ ਆ, ਜਾਂ ਕਿਸੇ ਨੂੰ ਸਕਿਨ ਦੀ ਪ੍ਰੋਬਲਮ, ਮਸਲ ਦੀ ਪ੍ਰੋਬਲਮ, ਉਹਨੂੰ ਕੋਈ ਵਿਟਾਮਿਨ ਸੀ ਦਿੰਦਾ, ਕਿਸੇ ਨੂੰ ਹੋਰ ਪ੍ਰੋਬਲਮ ਆ ਸਕਿਨ ਦੇ ਉੱਤੇ ਕੁਛ ਹੋਰ ਆ, ਉਹਨੂੰ ਵਿਟਾਮਿਨ ਈ ਦਿੱਤਾ ਜਾਂਦਾ, ਇਵੇਂ ਉਹ ਪਹਿਲਾਂ ਬੁੱਝ ਲੈਂਦੇ ਵੀ ਇਹਨੇ ਆਹ ਕਿੱਤਾ ਚਲਾਉਣਾ ਤੇ ਇਹਨੂੰ ਇਹਦਾ ਮਤਲਬ ਐਸ ਆਹ ਜਿਹੜੀ ਡਿਗਰੀ ਦੇ ਰਹੇ ਇਹਦੇ ਚ ਆਹ ਕਿਤਾਬਾਂ ਆਹ ਸਿਧਾਂਤ ਜਿਹਦੇ ਚ ਲਿਖੇ ਹੋਣ ਇਹਨੂੰ ਬਹੁਤਾਤ ਦੇ ਵਿੱਚ ਪੜ੍ਹਨੇ ਚਾਹੀਦੇ, ਉਹ ਧੱਕੇ ਨਾਲ ਪੜ੍ਹਾਉਂਦੇ ਆ ਫੇਰ ਹੀ ਸਾਨੂੰ ਡਿਗਰੀ ਦਿੰਦੇ ਆ। ਉਹ ਤਾਂ ਚਲੋ ਦੁਨਿਆਵੀ ਐਜੂਕੇਸ਼ਨ ਆ, ਦੁਨਿਆਵੀ ਨਹੀਂ ਅਕੈਡੈਮਿਕ ਐਜੂਕੇਸ਼ਨ ਆ, ਇੱਕ ਹੁੰਦੀ ਆ ਦੁਨਿਆਵੀ ਸਿੱਖਿਆ, ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ, ਜਿਵੇਂ ਆਪਾਂ ਵਿਵਹਾਰ ਕਰਦੇ ਹਾਂ, ਜਿਵੇਂ ਦਾ ਸਾਡਾ ਮਤਲਬ ਸਾਡਾ ਸਾਡੀ ਤੌਰ ਹੁੰਦੀ ਆ, ਜਿਵੇਂ ਅਸੀਂ ਵਿਚਰਦੇ ਹਾਂ ਸਮਾਜ ਦੇ ਵਿੱਚ, ਉਹ ਵੀ ਐਕਚੁਅਲੀ ਕਿਤਾਬਾਂ ਤੋਂ ਹੀ ਆਉਂਦੀ ਆ। ਮੈਨੂੰ ਪਤਾ ਤੁਹਾਡਾ ਬਹੁਤ ਵੱਡਾ ਡਿਫਰੈਂਸ ਹੋਊਗਾ, ਤੁਸੀਂ ਕਹੋਗੇ ਜੀ ਲਓ ਨਹੀਂ ਨਹੀਂ ਵੱਡੀ ਬਹੁ ਗਿਣਤੀ ਤਾਂ ਅਨਪੜ੍ਹ ਆ, ਫਿਰ ਉਹ ਤੁਰਨਾ ਹੀ ਨਹੀਂ ਜਾਣਦੀ, ਉਹ ਗੱਲ ਕਰਨਾ ਹੀ ਜੀ ਉਹ ਜਾਣਦੇ ਨੇ, ਉਹ ਕਈ ਵਾਰੀ ਸਿਆਣੇ ਵੀ ਹੁੰਦੇ ਆ ਪੜ੍ਹੇ ਲਿਖਿਆ, ਸੋ ਕਾਲਡ ਪੜ੍ਹੇ ਲਿਖਿਆ ਨਾਲੋਂ। ਪਰ ਮੇਰਾ ਮੰਨਣਾ ਹੈ ਕਿ ਜਿਹੜੀਆਂ ਗੱਲਾਂ ਉਹ ਕਰਦੇ ਨੇ ਨਾ, ਉਹ ਵੀ ਕਿਸੇ ਨਾ ਕਿਸੇ ਨੇ ਕਿਸੇ ਗ੍ਰੰਥ ਦੇ ਵਿੱਚ, ਕਿਸੇ ਪ੍ਰਾਤਨ ਪੁਸਤਕ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਦੱਸੀਆਂ ਨੇ। ਸੰਗਤ ਆ ਜਿਹੜੀ ਨਾ, ਸੰਗਤ ਜਿਹਨੂੰ ਸੰਗਤ ਕਿਹਾ ਜਾਂਦਾ, ਚੰਗੇ ਬੰਦਿਆਂ ਦੀ, ਚੰਗੇ ਇਨਸਾਨਾਂ ਦੀ ਸੰਗਤ, ਉਹਦਾ ਮਤਲਬ ਇਹੀ ਹੁੰਦਾ ਵੀ ਚੰਗੇ ਵਿਦਵਾਨ ਲੋਕ ਜਿਨ੍ਹਾਂ ਨੇ ਕੁਛ ਪੜ੍ਹਿਆ ਨਾ, ਉਹਨਾਂ ਦੀ ਸੰਗਤ 'ਚ ਜਦੋਂ ਅਸੀਂ ਬੈਠਦੇ ਹਾਂ, ਉਹ ਸਾਨੂੰ ਚੰਗੀਆਂ ਗੱਲਾਂ ਦੱਸਦੇ ਨੇ, ਉਹ ਸ਼ਬਦਾਂ ਤੋਂ ਹੀ ਆਈਆਂ ਤੇ ਸ਼ਬਦਾਂ ਜਿਹੜੇ ਕਿਤਾਬਾਂ 'ਚੋਂ ਗ੍ਰੰਥਾਂ 'ਚੋਂ ਹੀ ਨਿਕਲੇ ਨੇ। ਇਸ ਕਰਕੇ ਐਡਾ ਵੱਡਾ ਰੋਲ ਆ ਦੋਸਤੋ, ਜਿਹੜੇ ਸ਼ਬਦ ਅਸੀਂ ਰੋਜ਼ ਬੋਲਦੇ ਹਾਂ, ਮਾਵਾਂ ਭਾਵੇਂ ਮਾਵਾਂ ਨੂੰ ਤਾਂ ਚਲੋ ਸਲਾਮ ਕਰਨਾ ਬਣਦਾ, ਮਾਂ ਬੋਲੀ ਆਪਾਂ ਕਹਿੰਦੇ ਹਾਂ ਨਾ, ਪਰ ਉਹ ਮਾਵਾਂ ਦੇ ਮੂੰਹੋਂ ਸੁਣੇ ਹੋਏ ਸ਼ਬਦ ਨੇ ਜਿਹੜੇ, ਉਹ ਵੀ ਕਿਤੇ ਨਾ ਕਿਤੇ ਉੱਕਰੇ ਹੁੰਦੇ ਨੇ। ਕਿਤਾਬਾਂ ਦਾ ਦਿਨ ਆਪਾਂ ਕਿਤਾਬਾਂ ਦੀ ਗੱਲ ਕਰਾਂਗੇ। ਮੈਂ ਸਵੇਰੇ ਹੀ ਨਾ ਇੱਕ ਸ਼ਾਇਦ ਤੁਸੀਂ ਵੀ ਵੇਖੀ ਹੋਊਗੀ, ਮੈਂ ਵੀਡੀਓ ਸੁਣ ਰਿਹਾ ਸੀ, ਸ਼ਾਇਦ ਉਹਦਾ ਨਾਂ ਬੰਦੇ ਦਾ ਮੈਂ ਯਾਦ ਕਰ ਲਾਂ, ਮਿੰਦੀ ਭਿੰਡਰ ਸ਼ਾਇਦ ਕੋਈ ਕ੍ਰਿਮੀਨਲ ਸੀਗਾ, ਉਹਨੂੰ 12-13 ਦੇ ਵਿੱਚ ਸ਼ਾਇਦ ਸਜ਼ਾ ਹੋਈ ਸੀ, ਤੇ ਉਹਦੀ ਕਿਸੇ ਟੀਵੀ ਤੇ ਇੰਟਰਵਿਊ ਦੇ ਕੋਈ ਉਹ ਚੱਲ ਰਹੇ ਸੀਗੇ, ਕਲਿੱਪ ਜੇ ਚੱਲ ਰਹੇ ਸੀ, ਮੈਂ ਵੀ ਵੇਖ ਰਿਹਾ ਸੀਗਾ, ਤੇ ਉਹਦੀਆਂ ਗੱਲਾਂ, ਉਹਨੇ ਕਤਲ ਕੀਤਾ ਸੀ, ਗੈਂਗ ਵਾਰ ਦੇ ਵਿੱਚ ਪੈ ਗਿਆ, ਸਾਰੀ ਹਿਸਟਰੀ ਆਪਣੀ ਦੱਸ ਰਿਹਾ ਸੀਗਾ ਉਹ, ਬਈ ਹੁਣ ਉਹਨੂੰ ਸਜ਼ਾ ਹੋ ਗਈ ਸੀ ਤੇ ਫਿਰ ਬਾਹਰ ਆਇਆ, ਤੇ ਉਹ ਫਿਰ ਉਹ ਦੱਸਦਾ ਵੀ ਮੈਂ ਕਿਵੇਂ ਕ੍ਰਿਮੀਨਲ ਬਣ ਗਿਆ ਸੀ, ਤੇ ਉਹਨੇ ਤਾਂ ਨਹੀਂ ਗੱਲ ਕੀਤੀ, ਪਰ ਮੈਨੂੰ ਪਤਾ ਵੀ ਜਿਵੇਂ ਉਹਦੀ ਸ਼ਖਸੀਅਤ ਬਦਲੀ ਆ, ਹੁਣ ਉਹ ਉਸ ਗੱਲ ਨੂੰ ਫੀਲ ਕਰਦਾ, ਹੁਣ ਚੰਗੇ ਰਸਤੇ ਤੇ ਪਿਆ, ਮੈਨੂੰ ਪਤਾ, ਮੈਂ 100% ਕੌਨਫੀਡੈਂਟ ਆ ਵੀ ਉਹਨੇ ਚੰਗੀਆਂ ਕਿਤਾਬਾਂ ਪੜ੍ਹੀਆਂ ਜਿਹਨੇ ਉਹਦਾ ਮਾਨ ਬਦਲਿਆ। ਤੁਸੀਂ ਕਿਤਾਬ ਪੜ੍ਹੋ ਦੋਸਤੋ ਕੋਈ ਚੱਜ ਦੀ, ਤੇ ਤੁਸੀਂ ਸਾਰੇ ਦੇ ਸਾਰੇ ਕਦੋਂ ਬਦਲ ਜਾਓਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ, ਪਰ ਪੜ੍ਹ ਕੇ ਉਹਨੂੰ ਘੋਖਿਓ ਜ਼ਰੂਰ, ਤੇ ਜੇ ਐਵੇਂ ਤੋਤਾ ਰਟਣ ਮੰਤਰ ਕਰ ਲੈਣਾ ਫੇਰ ਨਹੀਂ ਕੋਈ ਫਾਇਦਾ, ਫੇਰ ਤਾਂ ਮਤਲਬ ਬੁਰਾ ਹਾਲ ਹੀ ਆ, ਵੀ ਜੇ ਅਸੀਂ ਕਿਤਾਬ ਦੇ ਜਿਲਦ ਦੇ ਦਰਸ਼ਨ ਕਰ ਲਏ, ਅੰਦਰੋਂ ਜਿਹੜੇ ਪੱਤਰੇ ਆ ਉਹ ਫਰੋਲ ਕੇ ਵੇਖ ਲਏ, ਤੇ ਜੇ ਮਿੰਦੀ ਭਿੰਡਰ ਆ ਸ਼ਾਇਦ ਉਹਦਾ ਨਾਂ ਜੀ ਵਿਅਕਤੀ ਦਾ, ਸਰੀ ਦਾ, ਉਹ ਪੂਰੀ ਸਟੋਰੀ ਦੱਸ ਰਿਹਾ ਵੀ ਕਿਵੇਂ ਮੈਂ ਗੈਂਗਵਾਰ ਦੇ ਵਿੱਚ 16-17 ਸਾਲਾਂ ਦਾ ਪੈ ਗਿਆ ਸੀਗਾ, ਕੀ ਕੀ ਹੋਇਆ, ਕੀ ਕੀ ਡੇਂਜਰਸ ਨੇ ਉਹ ਦੱਸ ਰਿਹਾ, ਮੇਰਾ ਵਿਸ਼ਵਾਸ ਹੋਰ ਪੱਕਾ ਹੋਇਆ ਵੀ ਜਿਹੜੇ ਸਮਾਜ ਦੇ ਵਿੱਚ ਕ੍ਰਿਮੀਨਲ ਹੈ ਨਾ, ਕ੍ਰਿਮੀਨਲ ਬੰਦਾ ਵੀ ਹੈ ਜਿਹੜਾ, ਉਹਦੇ ਵੀ ਦਿਲ ਦੇ ਵਿੱਚ ਕਿਤੇ ਨਾ ਕਿਤੇ ਸੌਫਟਨੈਸ ਹੁੰਦੀ ਹੈ, ਤੇ ਜੇ ਉਹ ਕਿਤਾਬਾਂ ਦੇ ਨੇੜੇ ਆ ਜੇ ਨਾ, ਤੇ ਕਿਤਾਬਾਂ ਸਾਰਾ ਕੁਛ ਉਹਦਾ ਬਦਲ ਦਿੰਦੀਆਂ। ਮੇਰਾ ਵਿਸ਼ਵਾਸ ਹੋਰ ਪੱਕਾ ਹੋਇਆ। ਮੈਂ ਕਈ ਕ੍ਰਿਮੀਨਲ, ਤਕੜੇ ਤੋਂ ਤਕੜੇ ਕ੍ਰਿਮੀਨਲ ਕਈ ਵਾਰੀ ਉਹਨਾਂ ਦੀ ਇੰਟਰਵਿਊ ਸੁਣਦਾ ਹੁੰਦਾ, ਮੈਨੂੰ ਉਹਦੇ ਚੋਂ ਕਿਤੇ ਨਾ ਕਿਤੇ ਇਨਸਾਨੀਅਤ ਦਾ ਮਾਦਾ ਜ਼ਰੂਰ ਦਿਸਦਾ ਹੁੰਦਾ। ਮੈਨੂੰ ਲੱਗਦਾ ਹੁੰਦਾ ਵੀ ਇਹ ਸਮਾਜ ਆ ਜਿਹੜਾ, ਇਹਦੇ ਚ ਇਹੋ ਜਿਹੇ ਹਾਲਾਤ ਪਏ ਨੇ ਜਿੱਥੇ ਆਮ ਬੰਦਾ ਨਹੀਂ ਜੀ, ਜਿੱਥੇ ਸਿਆਣੇ ਤੋਂ ਸਿਆਣਾ ਬੰਦਾ ਜਿਹੜਾ, ਬੜਾ ਸੌਫਟ ਹਾਰਟਡ ਬੰਦਾ ਜਿਹੜਾ, ਬਹੁਤ ਹੀ ਚੰਗਾ ਬੰਦਾ, ਇਹ ਸਮਾਜ ਦੇ ਵਿੱਚ ਹਾਲਾਤ ਪਏ ਨੇ, ਸਮਾਜ ਉਹਨੂੰ ਕ੍ਰਿਮੀਨਲ ਬਣਾ ਦਿੰਦਾ ਕਈ ਵਾਰੀ। ਤੇ ਮੈਨੂੰ ਇਹ ਵੀ ਪਤਾ ਹੈ ਵੀ ਕ੍ਰਿਮੀਨਲ ਤੋਂ ਕ੍ਰਿਮੀਨਲ ਬੰਦਾ ਜਿਹੜਾ ਹੈਗਾ, ਉਹਦੇ ਦਿਮਾਗ ਦੇ ਵਿੱਚ ਨਾ, ਉਹਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਇਹੋ ਜਿਹੀ ਥਾਂ ਪਈ ਹੁੰਦੀ ਹੈ ਜਿਹੜੀ ਬਾਰ ਬਾਰ ਉਹਨੂੰ ਕਹਿੰਦੀ ਵੀ ਬੰਦੇ ਆ ਤੂੰ ਬੰਦਾ ਬਣ ਜਾ, ਤੂੰ ਇਨਸਾਨ ਬਣ ਜਾ, ਇਹ ਰਾਹ ਤੇ ਕੁਛ ਨਹੀਂ ਪਿਆ। ਪਰ ਐਕਚੁਅਲੀ ਉਹ ਸਮਾਜ ਜਿੱਥੇ ਲੈ ਜਾਂਦਾ ਉਹਨੂੰ, ਉਹ ਵਾਪਸ ਨਹੀਂ ਆ ਸਕਦਾ। ਵਨ ਵੇ ਟ੍ਰੈਫਿਕ ਹੁੰਦਾ ਇੱਥੇ, ਬੰਦ ਗਲੀ ਜਿਹਨੂੰ ਕੋਰਟ ਕਹਿੰਦੇ ਹੋ ਨਾ ਤੁਸੀਂ, ਇੱਕ ਤਾਂ ਕ੍ਰੈਜ਼ੈਂਟ ਹੁੰਦੀ ਹੈ ਨਾ, ਵੱਡੀ ਰੋਡ ਤੋਂ ਤੁਸੀਂ ਨਿਕਲ ਕੇ ਜਾਂਦੇ ਹੋ, ਇੱਕ ਕ੍ਰੈਜ਼ੈਂਟ ਤੇ ਪੈ ਜਾਂਦੇ ਹੋ, ਵਾਪਸ ਉਸੇ ਸੜਕ ਤੇ ਆ ਜਾਂਦੇ। ਇੱਕ ਕੋਰਟ ਹੁੰਦੀ ਹੈ, ਡੈਡ ਐਂਡ, ਇੱਕ ਕੋਰਟ 'ਚ ਵੀ ਐਸੇ ਐਂਡ ਤੇ ਘੁੰਮਣ ਦਾ ਰਸਤਾ ਹੁੰਦਾ, ਦੇਖਿਓ ਕਿਤੇ ਘੁੰਮ ਕੇ ਤੁਸੀਂ ਵਾਪਸ ਆ ਜਾਂਦੇ ਹੋ। ਪਰ ਇਹ ਬੰਦ ਗਲੀ ਹੁੰਦੀ ਹੈ ਬਿਲਕੁਲ ਕ੍ਰਾਈਮ ਦੀ। ਪਰ ਇਸ ਦੇ ਬਾਵਜੂਦ ਵੀ ਮਨ ਦੇ ਕਿਸੇ ਕੋਨੇ ਤੇ ਵੱਡੇ ਤੋਂ ਵੱਡੇ ਕ੍ਰਿਮੀਨਲ ਦੇ ਜੇ ਉਹਨੂੰ ਕੋਈ ਚੰਗੀ ਕਿਤਾਬ ਮਿਲ ਜੇ, ਚੰਗਾ ਇਨਸਾਨ ਮਿਲ ਜੇ, ਜਿਹੜਾ ਉਹਦੇ ਅੰਦਰ ਗਿਆਨ ਦਾ ਦੀਪ ਜਗਾ ਦੇ ਨਾ, ਗਿਆਨ ਦਾ ਦੀਵਾ, ਉਹ ਵੀ ਮੁੜ ਆਉਂਦਾ। ਵੱਡੇ ਤੋਂ ਵੱਡੇ ਕ੍ਰਿਮੀਨਲ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਡਾਕੂ ਵੱਡੇ ਵੱਡੇ, ਸੱਜਣ ਠੱਗ ਵਰਗੇ ਵੀ ਸੀ ਜਿਹੜੇ, ਵਾਲਮੀਕ ਵੀ ਡਾਕੂ ਸੀਗਾ। ਤੇ ਇਹ ਵੀ ਮਗਰੋਂ ਫਿਰ ਇਹੋ ਜਿਹੀ ਥਾਂ ਤੇ ਆ ਗਏ ਜਦੋਂ ਇਹ ਚੰਗੀ ਸੰਗਤ ਦੇ ਵਿੱਚ ਆਏ, ਕਿਸੇ ਮਹਾਂਪੁਰਸ਼, ਕਿਸੇ ਮਹਾਨ ਇਨਸਾਨ ਉਹਦੀ ਸੰਗਤ ਦੇ ਵਿੱਚ ਆਏ, ਬਸ ਦੋ ਗੱਲਾਂ ਨੇ ਉਹਨਾਂ ਤੇ ਅਸਰ ਕਰਤਾ ਤੇ ਉਹਨਾਂ ਦਾ ਸਾਰੇ ਦਾ ਸਾਰਾ ਜਿਹੜੀ ਪਰਸਨੈਲਿਟੀ ਆ ਉਹ ਬਦਲ ਗਈ ਸੀ। ਕਈ ਵਾਰੀ ਬੰਦਾ ਆਪਣੇ ਨਾ ਪੂਰੇ ਧੁਨ ਸਵਾਰ ਹੁੰਦਾ ਵੀ ਮੈਂ ਤਾਂ ਜੀ ਬਿਲਕੁਲ ਠੀਕ ਆ। ਬੰਦਾ ਬਹਾਦਰ ਦੀ ਗੱਲ ਕਰਦੇ ਆ ਆਪਾਂ, ਤੇ ਉਹਨੂੰ ਤਸਵੀਰ ਦਾ ਦੂਜਾ ਪਾਸਾ ਹੀ ਨਹੀਂ ਦਿਸਦਾ, ਉਹਨੂੰ ਇੱਕੋ ਹੀ ਡਾਇਮੈਂਸ਼ਨ ਦਿਸਦੀ ਆ। ਪਰ ਕਿਸੇ ਦੇ ਕਹੇ ਹੋਏ ਸ਼ਬਦ ਨੇ ਜਿਹੜੇ ਜਦੋਂ ਉਹਦਾ ਅੰਦਰ ਖੋਲਦੇ ਆ, ਉਹਨੂੰ ਦੂਜੀ ਡਾਇਮੈਂਸ਼ਨ ਨਜ਼ਰ ਆਉਣ ਲੱਗ ਜਾਂਦੀ ਹੈ, ਤਾਂ ਉਹ ਹੀ ਬੰਦਾ ਬਹਾਦਰ, ਫਿਰ ਬੰਦਾ ਸਿੰਘ ਬਹਾਦਰ ਬਦਲ ਬਣ ਕੇ, ਤੇ ਫਿਰ ਉਹ ਜ਼ੁਲਮ ਦਾ ਨਾਸ਼ ਕਰਦਾ। ਤੇ ਮੇਰਾ ਇਹ ਮੰਨਣਾ ਹੈ ਬਈ ਉਹ ਸ਼ਬਦ ਉਹਦੇ ਚ ਵੱਡਾ ਰੋਲ ਅਦਾ ਕਰਦੇ ਨੇ, ਤੇ ਸ਼ਬਦ ਆ ਜਿਹੜੇ ਉਹ ਠੀਕ ਹੈ ਕਿਸੇ ਦੇ ਮੂੰਹੋਂ ਸੁਣੇ ਜਾਂਦੇ ਨੇ, ਪਰ ਉਹ ਪਿੱਛੇ ਤੋਂ ਕਿਤਾਬਾਂ ਚੋਂ ਹੀ ਆਉਂਦੇ, ਪੁਸਤਕਾਂ ਚੋਂ ਆਉਂਦੇ ਆ, ਗ੍ਰੰਥਾਂ ਚੋਂ ਆਉਂਦੇ ਆ। ਕਈ ਰੂਪ ਨੇ ਸਾਹਿਤ ਆ, ਲਿਟਰੇਚਰ ਜਿਹਨੂੰ ਕਹਿ ਦਿੰਦੇ ਆ, ਵਾਰਤਿਕ ਆ, ਪੋਇਟਰੀ ਆ, ਤੇ ਇਹਦੇ ਵਿੱਚੋਂ ਹੀ ਆਉਂਦੇ ਨੇ ਦੋਸਤੋ। ਬੰਦਾ ਸਹੀ ਮਾਨਿਆਂ ਚ ਬੰਦਾ ਹੋਵੇ, ਉਹ ਬੰਦਾ ਨਾ ਜਿਹੜਾ ਉਹ ਫਲੂਇਡ ਦੀ ਤਰ੍ਹਾਂ, ਲਿਕੁਇਡ ਦੀ ਤਰ੍ਹਾਂ ਜੀ, ਬਸ ਉਹਨੂੰ ਉਹ ਕਿਤਾਬਾਂ ਚੋਂ ਪੜ੍ਹ ਕੇ ਨਾ, ਗਿਆਨ ਲੈ ਕੇ, ਗਿਆਨ ਨੂੰ, ਇਲਮ ਨੂੰ ਕਹਿੰਦੇ ਆ, ਜਿਵੇਂ ਅਮਲ ਦੇ ਵਿੱਚ ਉਹ ਲਾਗੂ ਕਰਨ ਲੱਗ ਜੇ ਤੇ ਦੁਨੀਆ ਬਹੁਤ ਸੋਹਣੀ ਬਣ ਜੇ। ਇੰਨਾ ਕੁ ਲਿਟਰੇਚਰ ਰਚਿਆ ਗਿਆ ਦੁਨੀਆ ਦੇ ਵਿੱਚ, ਇੰਨਾ ਕੁ ਲਿਟਰੇਚਰ ਰਚਿਆ ਗਿਆ। ਸਾਡੀ ਬਦਕਿਸਮਤੀ ਆ, ਬਾਕੀਆਂ ਦਾ ਮੈਨੂੰ ਪਤਾ ਨਹੀਂ, ਪਰ ਪੰਜਾਬੀਆਂ ਦਾ ਮੈਨੂੰ ਪੱਕਾ ਪਤਾ, ਸਾਡੀ ਬਦਕਿਸਮਤੀ ਅਸੀਂ ਕਿਤਾਬਾਂ ਤੋਂ ਬਹੁਤ ਦੂਰ ਭੱਜਦੇ ਹਾਂ। ਕਿਤਾਬਾਂ ਦੇ ਨੇੜੇ ਜਾਣ ਨੂੰ ਨਾ ਸਾਡੇ ਕੋਲ ਸਮਾਂ ਹੀ ਨਹੀਂ ਹੈ। ਕਿਤਾਬਾਂ ਦੇ ਨੇੜੇ ਤੇ ਕਹਿੰਦੇ ਜ਼ਰੂਰ ਆ, ਅਸੀਂ ਜੀ ਪੜ੍ਹ ਗਏ ਸੀ, ਅਸੀਂ ਜਵਾਕਾਂ ਨੂੰ ਪੜ੍ਹਾਉਣਾ ਹੈ, ਜਵਾਕਾਂ ਲਈ ਕਰ ਰਹੇ ਹਾਂ, ਪੜ੍ਹਾਈ ਲਿਖਾਈ ਲਈ ਕੁਛ ਕਰ ਰਹੇ ਹਾਂ, ਸਾਰਾ ਕੁਛ ਬਸ ਪੜ੍ਹਦੇ ਹੀ ਰਹਿਣਾ ਚਾਹੀਦਾ, ਪੜ੍ਹਨਾ ਚਾਹੀਦਾ, ਪੜ੍ਹ ਕੇ ਡਿਗਰੀਆਂ ਲੈਣੀਆਂ ਚਾਹੀਦੀਆਂ। ਪਰ ਪੜ੍ਹਾਈ ਤੋਂ ਇੰਨੀ ਕੁ ਨਫ਼ਰਤ ਆ ਸਾਨੂੰ, ਤੁਸੀਂ ਕੋਈ ਗਾਣਾ ਚੱਕ ਲਓ, ਇੱਕ ਵੀ ਗੀਤ ਚੱਕੋ ਪੰਜਾਬੀ ਦੇ ਵਿੱਚ, ਜੱਟ ਦਾ ਡਾਂਗ ਤੇ ਡੇਰਾ, ਜੱਟ ਨੇ ਆਹ ਕਰਤਾ, ਪੰਜਾਬੀ ਐਂ ਕਰਦੇ ਹੁੰਦੇ ਆ, ਪੰਜਾਬੀ ਆਹ ਕਰਦੇ ਆ, ਕਿਤੇ ਕੋਈ ਹਜ਼ਾਰਾਂ ਮਗਰ ਇੱਕ ਗੀਤ ਹੋਊਗਾ ਜਿਹਦੇ ਚ ਕਿਤਾਬ ਦੀ ਗੱਲ ਹੋਊ, ਪੁਸਤਕ ਦੀ ਗੱਲ ਹੋਊ, ਅਕਲ ਦੀ ਗੱਲ ਹੋਊ ਨਾ, ਬਸ ਆਹੀ ਕੁਛ ਆ। ਇਸੇ ਕਰਕੇ ਤੁਸੀਂ ਮੰਨੋ ਭਾਵੇਂ ਨਾ ਮੰਨੋ, ਜਿਹੜੀ ਕੌਮ, ਜਿਹੜੇ ਲੋਕ ਸ਼ਬਦਾਂ ਤੋਂ, ਪੁਸਤਕਾਂ ਤੋਂ ਦੂਰ ਚਲੇ ਜਾਂਦੇ ਆ ਨਾ, ਮਾਫ ਕਰਿਓ ਮੇਰੇ ਸ਼ਬਦਾਂ ਨੂੰ, ਉਹ ਅਕਲ ਵਾਲਾ ਖਾਨਾ ਤਾਂ ਖਾਲੀ ਹੋ ਜਾਂਦਾ। ਉਹ ਅਕਲ ਵਾਲੇ ਖਾਨੇ ਨੂੰ ਫਿਰ ਨਸ਼ਾ ਭਰਦਾ, ਸ਼ਰਾਬ ਭਰਦੀ ਆ, ਡਰੱਗਸ ਭਰਦੇ ਆ, ਮੈਂਟਲੀ ਬੈਂਕਰਪਟ ਜਿਹੜੇ ਲੋਕ ਹੋਏ ਹੁੰਦੇ ਆ, ਪਤਾ ਹੁੰਦਾ ਉਹਨਾਂ ਦੇ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੌਮ ਮੈਂਟਲੀ ਬੈਂਕਰਪਟ ਹੋ ਗਈ, ਬਸ ਉਹ ਜਦੋਂ ਦੁਬਾਰਾ ਹੀ ਨਿਕਲ ਗਿਆ, ਫਿਰ ਤੁਸੀਂ ਕੀ ਕਰੋ, ਕੀ ਕਹੋਗੇ? ਉਹਦਾ ਇੱਕ ਵੱਡਾ ਕਾਰਨ ਲਿਟਰੇਚਰ ਤੋਂ, ਸਾਹਿਤ ਤੋਂ ਦੂਰ ਰਹਿਣਾ। ਦੂਜਾ ਵੱਡਾ ਕਾਰਨ ਦਾਅਵੇ ਕਰਨਾ ਵੀ ਅਸੀਂ ਸਾਹਿਤ ਦੇ ਬਹੁਤ ਨੇੜੇ ਹਾਂ, ਅਸੀਂ ਸ਼ਬਦਾਂ ਦੇ ਬਹੁਤ ਨੇੜੇ ਹਾਂ, ਪਰ ਸ਼ਬਦਾਂ ਤੋਂ ਕੋਹਾਂ ਦੂਰ ਹੋਣਾ। ਇਸ ਤੋਂ ਵੀ ਅੱਗੇ ਅਕਲ ਨੂੰ ਨਫ਼ਰਤ ਕਰਨਾ, ਜਿਹੜਾ ਬੰਦਾ ਕੋਈ ਅਕਲ ਦੀ ਗੱਲ ਕਰਦਾ ਉਹਨੂੰ ਬੇਵਕੂਫ ਕਹਿਣਾ, ਜਿਹੜਾ ਬੰਦਾ ਤਬਦੀਲੀ ਦੀ ਗੱਲ ਕਰਦਾ ਉਹਨੂੰ ਕਹਿਣਾ ਇਹ ਤਾਂ ਸਾਨੂੰ ਡੋਬਦਾ, ਤੇ ਜਿਹੜਾ ਉਹਨਾਂ ਨੂੰ ਡੋਬਦਾ ਹੋਵੇ ਉਹਨੂੰ ਕਹਿਣਾ ਇਹ ਸਾਨੂੰ ਤਾਰਦਾ। ਇਹ ਫਰਕ ਇੱਥੇ ਹੀ ਪੈਂਦਾ, ਕਿਉਂਕਿ ਕਿਤਾਬਾਂ ਨਾ ਸਾਡਾ ਨਜ਼ਰੀਆ ਬਣਾਉਂਦੀਆਂ ਨੇ, ਬੜਾ ਪੱਕਾ ਨਜ਼ਰੀਆ ਬਣਾ ਦਿੰਦੀਆਂ, ਬਣਾਉਂਦੀਆਂ ਤਾਂ ਜੇ ਅਸੀਂ ਕੁਛ ਘੋਖਿਆ ਹੋਵੇ, ਪੜ੍ਹਿਆ ਹੋਵੇ। ਅਸੀਂ ਤਾਂ ਕਿਤਾਬਾਂ ਦੀਆਂ ਜਿਲਦਾਂ ਤੋਂ ਅੰਦਾਜ਼ਾ ਲਾ ਲੈਂਦੇ ਹਾਂ। ਬਹੁਤੀਆਂ ਪੁਸਤਕਾਂ ਇਹੋ ਜਿਹੀਆਂ ਨੇ, ਅਸੀਂ ਕਹਿੰਦੇ ਯਾਰ ਉਹਦਾ ਤਾਂ ਹੈਡਿੰਗ ਹੀ ਬੋਰਿੰਗ ਜਿਹਾ, ਉਹ ਸਾਨੂੰ ਸ਼ਬਦਾਂ ਦਾ ਮਤਲਬ ਹੀ ਨਹੀਂ ਪਤਾ ਹੁੰਦਾ ਗਾ। ਆਪ ਅਸੀਂ ਮੈਂਟਲੀ ਬੈਂਕਰਪਟ ਹਾਂ, ਅਸੀਂ ਕਿਤਾਬਾਂ ਨੂੰ ਉਹਨਾਂ ਦੀਆਂ ਸ਼ਕਲਾਂ ਤੋਂ ਅੰਦਾਜ਼ਾ ਲਾਉਂਦੇ, ਕਿਉਂਕਿ ਸਾਨੂੰ ਨਾ ਆਦਤ ਪਈ ਹੋਈ ਆ ਵੀ ਅਸੀਂ ਉਹੋ ਜਿਹੇ ਬੰਦੇ ਨਾਲ ਹੀ ਗੱਲ ਕਰਨੀ ਹੈ ਜਿਹੜਾ ਸੂਟਡ ਬੂਟਡ ਆ, ਜਿਹੜਾ ਦੇਖਣ ਨੂੰ ਸੋਹਣਾ ਲੱਗਦਾ, ਉਹਦੇ ਅੰਦਰ ਕੀ ਉਹ ਅਸੀਂ ਪਰਖਣਾ ਹੀ ਨਹੀਂ। ਤੁਸੀਂ ਚੰਗੀਆਂ ਸੋਹਣੀਆਂ ਕਿਤਾਬਾਂ ਪੜ੍ਹੋ। ਚਲੋ ਕਿਤਾਬਾਂ ਦਾ ਮਤਲਬ ਲਿਟਰੇਚਰ, ਅੱਜ ਕੱਲ੍ਹ ਤਾਂ ਤੁਹਾਡੇ ਕੋਲ ਸਾਧਨ ਬਹੁਤ ਨੇ, ਅੱਜ ਕੱਲ੍ਹ ਤਾਂ ਆਡੀਓ ਬੁੱਕਸ ਆ ਗਈਆਂ, ਅੱਜ ਕੱਲ੍ਹ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਸਕਰੋਲ ਕਰਦੇ ਹੋ, ਜਦੋਂ ਫੋਟੋਆਂ ਵੀ ਵੇਖਦੇ ਹੀ ਹੋ, ਕਈ ਵਾਰੀ ਸੋਹਣੇ ਆਰਟੀਕਲਸ ਹੁੰਦੇ ਨੇ, ਆਰਟੀਕਲ ਸਕਿੱਪ ਕਰ ਜਾਂਦੇ ਫਟਾਫਟ। ਮੈਂ ਫੇਸਬੁੱਕ ਤੇ ਦੇਖਦਾ ਹੁੰਦਾ ਕਈ ਵਾਰੀ ਕਿਸੇ ਨੇ, ਚਲੋ ਕਿਸੇ ਦੀ ਕਿਸੇ ਕੋਲੇ ਮਹਾਰਤ ਹੋ ਸਕਦੀ, ਕੋਈ ਵੱਡੀ ਗੱਲ ਨੂੰ ਦੋ ਚਾਰ ਸ਼ਬਦਾਂ ਚ ਲਿਖ ਸਕਦਾ, ਉਹਨੂੰ ਲੋਕ ਬਹੁਤ ਲਾਈਕ ਕਰਦੇ, ਕਿਸੇ ਨੂੰ ਗਾਲਾਂ ਕੱਢੀਆਂ ਹੋਣ ਬਹੁਤ ਲਾਈਕ ਕਰਦੇ ਆ। ਜੇ ਕਿਸੇ ਨੇ 20-25 ਲਾਈਨਾਂ ਦਾ ਕੋਈ ਛੋਟਾ ਜਿਹਾ ਆਰਟੀਕਲ ਲਿਖਿਆ ਹੋਇਆ ਉਹਨੂੰ ਲੋਕ ਸਕਿੱਪ ਕਰ ਜਾਂਦੇ। ਮੈਂ ਵੇਖਦਾ ਹੁੰਦਾ ਵੀ ਇਹਨੇ ਵਿਚਾਰੇ ਨੇ ਇੰਨੀ ਮਿਹਨਤ ਕਰਕੇ ਇੰਨਾ ਡਾਟਾ ਕੱਢ ਕੇ ਕੋਈ ਗੱਲ ਲਿਖੀ ਹੈ, ਇਹਦੇ ਤੇ ਇੱਕ ਵੀ ਲਾਈਕ ਨਹੀਂ, ਲਾਈਕ ਛੱਡ ਕੇ ਜੀ ਕਮੈਂਟ ਵੀ ਨਹੀਂ, ਜਿਹੜਾ ਲਾਈਕ ਕਰ ਲੈ ਕਮੈਂਟ ਵੀ ਨਹੀਂ ਕਰਦਾ, ਕਿਉਂਕਿ ਆਪਦੇ ਕੋਲ ਕੁਛ ਹੈ ਨਹੀਂ ਕਮੈਂਟ ਕਰਨ ਨੂੰ। ਬਸ ਖਾਣਾ ਪੀਣਾ, ਢਿੱਡ ਵਧਾਉਣਾ, ਮੌਜ ਕਰਨਾ, ਇਹ ਗੱਲਾਂ ਨੇ ਮਤਲਬ ਲਿਟਰੇਚਰ। ਕਿਤਾਬਾਂ ਇਹ ਤੋਂ ਕਾਫੀ ਦੂਰ ਨੇ, ਜਦੋਂ ਤੁਸੀਂ ਲਿਟਰੇਚਰ ਪੜ੍ਹਨ ਲੱਗ ਗਏ ਨਾ, ਫਿਰ ਦੂਜੇ ਨਸ਼ਿਆਂ ਤੋਂ ਵੱਲ ਧਿਆਨ ਨਹੀਂ ਜਾਂਦਾ। ਕਿਤਾਬਾਂ ਹਾਈਲੀ ਅਡਿਕਟਿਵ ਨੇ, ਕਿਤਾਬਾਂ ਆਪਣੇ ਆਪ ਚ ਇੱਕ ਨਸ਼ਾ, ਜਿਹੜਾ ਬੰਦਾ ਕਿਤਾਬ ਪੜ੍ਹਨ ਲੱਗ ਜੇ ਨਾ। ਪਰਸੋਂ ਚੌਥੇ ਮੈਨੂੰ ਕਿਤੇ 2-3 ਮਿੰਟ ਕਿਸੇ ਰੇਡੀਓ ਤੇ, ਵੈਸੇ ਹੀ ਐਜ਼ ਜਿਵੇਂ ਤੁਸੀਂ ਮੇਰਾ ਪ੍ਰੋਗਰਾਮ ਸੁਣਦੇ, ਮੈਂ ਵੀ ਕਈ ਪ੍ਰੋਗਰਾਮ ਸੁਣ ਲੈਂਦਾ, ਮੈਨੂੰ ਕਿਤੇ ਉਹ 3-4 ਮਿੰਟ ਮਿਲੇ ਗੱਲ ਕਰਨ ਨੂੰ। ਮੈਂ ਇਹੀ ਗੱਲ ਕੀਤੀ ਸੀ, ਮੈਂ ਕਿਹਾ ਕਿਤਾਬਾਂ ਜੇ ਤੁਸੀਂ ਘਰੇ ਲਿਆਓ ਨਾ, ਕਿਤਾਬ ਤੁਸੀਂ ਕਹਿੰਦੇ ਕਿਤਾਬਾਂ ਸ਼ਾਂਤੀ ਲਿਆਉਂਦੀ, ਮੈਂ ਤਾਂ ਕਹਿੰਦਾ ਕਿਤਾਬਾਂ ਅਸ਼ਾਂਤੀ ਫੈਲਾ ਦਿੰਦੀਆਂ। ਤੁਸੀਂ ਕੋਈ ਕਿਤਾਬ ਇੱਕ ਪੜ੍ਹ ਲਈ ਨਾ ਚੱਜ ਦੀ, ਤੁਸੀਂ ਦੂਜੀ ਕਿਤਾਬ ਲਿਆਓਗੇ, ਤੁਹਾਡੇ ਅਸ਼ਾਂਤੀ ਫੈਲ ਜੂ। ਉਹ ਤੁਸੀਂ ਇੱਧਰ ਨੂੰ ਜਾਓਗੇ, ਕਿਤਾਬ ਟੇਬਲ ਤੇ ਪਈ, ਤੁਹਾਨੂੰ ਬੁਲਾਓ ਉਹ ਭਲਿਆ ਮਾਨ ਸਾਹਿਬ, ਮੈਨੂੰ ਖਰੀਦ ਕੇ ਲੈ, ਮੈਨੂੰ ਪੜ੍ਹ ਲਾ। ਤੁਸੀਂ ਦੂਜੇ ਪਾਸੇ ਜਾਓਗੇ, ਕਿਤਾਬ ਫੇਰ ਸੈਨਤਾ ਮਾਰੂ, ਕਿਉਂ ਕਿੱਧਰ ਨੂੰ ਚੱਲਿਆ ਹੁਣ, ਸਮਾਂ ਖਰਾਬ ਕਰਨੇ, ਮੈਂ ਬਾਹਰ ਗੇੜੇ ਖੱਡੇਗਾ, ਸ਼ਰਾਬ ਪੀਏਗਾ, ਪੈਗ ਸ਼ੈਗ ਲਾਏਗਾ, ਬੀਅਰ ਸ਼ੀਅਰ ਇੱਥੇ ਮੈਨੂੰ ਲੈ ਕੇ ਆਇਆ, ਮੇਰੇ ਵੀ ਪੰਨੇ ਫਰੋਲ ਕੇ ਵੇਖ ਲਾ। ਤੁਸੀਂ ਦੂਰ ਜਾਓਗੇ, ਤੁਸੀਂ ਕਹੋਗੇ ਓ ਮੈਂ ਤਾਂ 5 ਪੰਨੇ ਹੀ ਪੜ੍ਹੇ ਸੀ। ਖਿੱਚ ਇੱਕ ਮਨ ਦੇ ਵਿੱਚ, ਜਦੋਂ 2 ਪੇਜ ਪੜੋਗੇ, ਤੀਜਾ ਪੇਜ ਆਪਣੇ ਆਪ ਕਹੋ ਭਲਿਆ ਮਾਨ ਸਾਹਿਬ ਮੈਨੂੰ ਕੋਈ ਛੱਡ ਕੇ ਚੱਲਿਆ, ਅਜੇ ਸਾਰ ਤੱਤ ਤਾਂ ਅੱਗੇ ਆਉਣਾ। ਤੇ ਜਿਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪੈ ਜੇ ਨਾ, ਉਹ ਫਿਰ ਕਿਤਾਬ ਲਿਆ ਕੇ 2-3 ਦਿਨਾਂ ਚ ਜੇ ਪੜ੍ਹ ਕੇ ਹਟਦੇ ਨੀ ਨਾ, ਉਹਨਾਂ ਨੂੰ ਟੇਕ ਨੀ ਆਉਂਦੀ। ਅੱਛਾ ਹੈਰਾਨੀ ਦੀ ਗੱਲ ਆ ਵੀ ਜੇ ਕਿਤਾਬ ਪੜ੍ਹ ਲਓ ਨਾ ਤੁਸੀਂ, ਚੰਗੀ ਸੋਹਣੀ ਕਿਤਾਬ ਕਿਸੇ ਚੰਗੇ ਔਥਰ ਦੀ ਲਿਖੀ ਹੋਈ, ਤੁਹਾਡੇ ਅੰਦਰ ਸ਼ਬਦ ਆ ਜਿਹੜੇ ਨਾ ਖਰੂਦ ਪਾ ਦਿੰਦੇ ਆ, ਸ਼ਬਦ ਅੰਦਰ ਬੁੜਕਦੇ ਆ ਤੁਹਾਡੇ ਦਿਮਾਗ ਦੇ ਵਿੱਚ, ਉਹ ਤੁਹਾਨੂੰ ਚੈਨ ਨਹੀਂ ਆਉਂਦਾ। ਜਿਹੜੀ ਚੀਜ਼ ਤੁਸੀਂ ਅਕਲ ਦੀ ਗੱਲ ਪੜ੍ਹ ਲਈ ਨਾ, ਤੁਹਾਨੂੰ ਚੈਨ ਨਹੀਂ ਆਉਂਦਾ, ਉਹ ਤੁਹਾਨੂੰ ਬਦਲ ਦਿੰਦੇ ਆ। ਬਦਲ ਕੇ ਵੀ ਉਹ ਕਹਿੰਦੇ ਬੰਦਿਆ ਤੂੰ ਤਾਂ ਬਦਲ ਗਿਆ, ਆਲੇ ਦੁਆਲੇ ਜਿਹੜਾ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਤੁਸੀਂ ਕਿਸੇ ਘਰੇ ਜਾਓ, ਲੇਡੀਜ਼ ਨੂੰ ਬੱਚਿਆਂ ਨੂੰ ਸਾਫ਼ ਸਫਾਈ ਰੱਖਣ ਦੀ ਆਦਤ ਹੁੰਦੀ ਹੈ ਨਾ, ਮਾੜੀ ਜਿਹੀ ਤੁਸੀਂ ਅਰੇਂਜਮੈਂਟ ਚ ਗੜਬੜ ਪੈਦਾ ਕਰ ਦੋ, ਤੁਸੀਂ ਆਪਣੀ ਵਾਈਫ ਨੂੰ, ਭੈਣ ਨੂੰ, ਮਾਂ ਨੂੰ, ਬੱਚਿਆਂ ਨੂੰ, ਛੋਟਿਆਂ ਨੂੰ ਪੁੱਛੋ ਕੋਈ ਚੀਜ਼ ਇੱਧਰ ਲਈ, ਤੁਸੀਂ ਉੱਧਰ ਚੱਕ ਕੇ ਰੱਖਦੇ ਹੋ, ਫਟਾਫਟ ਟੇਢੀਆਂ ਨਿਗਾਹ ਨਾਲ ਤੁਹਾਨੂੰ ਦੇਖਦੇ ਆ ਨਾ ਵੀ ਇਹ ਚੀਜ਼ ਇੱਥੇ ਟਿਕਾਈ ਹੋਣੀ ਚਾਹੀਦੀ ਸੀ। ਇਵੇਂ ਕਿਤਾਬਾਂ ਤੁਹਾਨੂੰ ਅੰਦਰੋਂ ਰੀਅਰੇਂਜ ਕਰਦੀਆਂ, ਜਦੋਂ ਤੁਸੀਂ ਥੋੜਾ ਜਿਹਾ ਬਸ ਬੈਲੈਂਸ ਦੇ ਵਿੱਚ ਆ ਜਾਂਦੇ ਹੋ, ਉਬੜੇ ਖੁਬੜੇ ਭਟਕਦੇ ਹੋਏ ਜਦੋਂ ਤੁਸੀਂ ਸਮਤੋਲ ਅਵਸਥਾ ਦੇ ਵਿੱਚ ਆ ਜਾਂਦੇ ਹੋ, ਸਹਿਜ ਅਵਸਥਾ ਚ ਆ ਜਾਂਦੇ ਹੋ, ਫਿਰ ਅੰਦਰੋਂ ਸ਼ਬਦ ਫੇਰ ਹੁੱਜਾ ਮਾਰਦੇ ਆ। ਉਹ ਕਹਿੰਦੇ ਤੂੰ ਕੱਲਾ ਸਹਿਜ ਅਵਸਥਾ ਚ ਆਇਆ, ਆਲੇ ਦੁਆਲੇ ਤੇਰਾ ਗਾਰਬੇਜ ਕੂੜਾ ਪਿਆ ਜਿਹੜਾ, ਇਹਨੂੰ ਵੀ ਸਾਫ਼ ਕਰ। ਫਿਰ ਤੁਸੀਂ ਕਿਸੇ ਨੂੰ ਹੋਰ ਨੂੰ ਦੱਸਦੇ ਹੋ, ਕਈ ਸੁਣਦੇ ਆ, ਕਈ ਤਵਾ ਲਾਉਂਦੇ ਆ, ਕਈ ਕਹਿੰਦੇ ਐਵੇਂ ਬੇਵਕੂਫ ਹੈ ਨਾ, ਕਿਉਂਕਿ ਬੇਵਕੂਫਾਂ ਨੂੰ ਸਾਰੇ ਬੇਵਕੂਫੀ ਲੱਗਦੇ ਆ। ਉਹ ਕਹਿੰਦੇ ਲੈ ਗਿਆਨ ਵੰਡਣ ਲੱਗਿਆ, ਤੁਸੀਂ ਫੇਰ ਨੀ ਹਟਦੇ। ਇੰਨਾ ਕੁ ਮੈਂ ਇੰਨੇ ਕੁ ਲੋਕ ਦੇਖੇ ਆ ਜੀ ਆਲੇ ਦੁਆਲੇ ਆਪਦੇ ਦੋਸਤਾਂ ਮਿੱਤਰਾਂ ਚ, ਜਿਨ੍ਹਾਂ ਦੇ ਮਨ ਦੇ ਵਿੱਚ ਕਿਸੇ ਕਿਤਾਬ ਦੇ ਵਿੱਚੋਂ ਇੱਕ ਵੀ ਗਿਆਨ ਦੀ ਗੱਲ ਪੈ ਗਈ ਨਾ, ਉਹ ਟਿਕਦੇ ਨਹੀਂ। ਮੈਂ ਇੱਥੇ ਬਹੁਤ ਮੇਰੇ ਦੋਸਤ ਦੇਖੇ, ਮੈਂ ਨਾਂ ਵੀ ਲੈ ਸਕਦਾ, ਮੈਨੂੰ ਕੋਈ ਇਤਰਾਜ਼ ਨਹੀਂ। ਜਦੋਂ ਉਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਆ ਜੇ ਨਾ ਵੀ ਮੈਂ, ਮੇਰੇ ਕੋਲ ਕਾਫੀ ਕੁਛ, ਹਾਲਾਂਕਿ ਤੁਹਾਨੂੰ ਪਤਾ ਵੀ ਮਹਿੰਗਾਈ ਦਾ ਜ਼ਮਾਨਾ, ਕਾਫੀ ਕੁਛ ਤਾਂ ਨਹੀਂ ਹੁੰਦਾ, ਬੰਦੇ ਕੋਲ ਆਪਣੇ ਸਾਧਨ ਹੁੰਦੇ ਨੇ ਜ਼ਿੰਦਗੀ ਜਿਉਣ ਦੇ, ਪਰ ਉਹਨਾਂ ਨੂੰ ਲੱਗਦਾ ਨਹੀਂ ਬਹੁਤ ਆ, ਜਿੰਨੀ ਕੁ ਮੇਰੀ ਔਕਾਤ ਸੀ ਇਸ ਤੋਂ ਜ਼ਿਆਦਾ। ਉਹ ਫਿਰ ਦੂਰ ਦੁਰਾਡੇ, ਕਿਉਂਕਿ ਕਿਤਾਬਾਂ ਨੇ ਅੰਦਰ ਗਿਆਨ ਦਾ ਦੀਵਾ ਜਗਾਤਾ, ਉਹ ਦੂਰ ਦੁਰਾਡੇ ਜਿਹੜੇ ਦੁਖੀ ਲੋਕ ਨੇ ਉਹਨਾਂ ਦੀ ਸੇਵਾ ਕਰਦੇ ਆ, ਕੋਈ ਬਜ਼ੁਰਗਾਂ ਦੀਆਂ ਅੱਖਾਂ ਠੀਕ ਨਹੀਂ ਉਹਨਾਂ, ਹਾਲਾਂ ਕੋਈ ਰਿਸ਼ਤਾ ਤਾਂ ਹੈ ਨਹੀਂ, ਕਿਤੇ ਗੂੰਗੇ ਬੋਲੇ ਬੱਚਿਆਂ ਦੇ ਹਸਪਤਾਲ ਚੱਲ ਰਹੇ ਆ, ਉੱਥੇ ਮਦਦ ਕਰਦੇ ਆ, ਕਿਤੇ ਹੜ੍ਹ ਆਇਆ ਹੋਇਆ ਉੱਥੇ ਲੱਗੇ ਹੋਏ ਨੇ, ਕਿਸੇ ਦੀ ਆਪਦੀ ਧਾਰਮਿਕ ਸੋਚ ਆ, ਕਿਸੇ ਦੀ ਸਮਾਜਿਕ ਸੋਚ ਹੈਗੀ ਆ, ਕੋਈ ਸਮਾਜ ਨੂੰ ਬਦਲਣਾ ਚਾਹੁੰਦਾ, ਕੋਈ ਜਿੱਥੇ ਵਿਪਤਾ ਪਾਈ ਉੱਥੇ ਜਾਣਾ ਚਾਹੁੰਦਾ, ਬੜੀਆਂ ਸੰਸਥਾਵਾਂ ਨੇ। ਉਹਨਾਂ ਦੇ ਅੰਦਰ ਗਿਆਨ ਦਾ ਦੀਪਕ ਜਗਿਆ ਹੋਇਆ ਨਾ, ਕਿਤਾਬਾਂ ਨੇ ਜਗਾਇਆ, ਜਾਂ ਉਸ ਵਿਅਕਤੀ ਨੇ ਜਗਾਇਆ ਜਿਹਨੇ ਕੋਈ ਕਿਤਾਬ ਪੜ੍ਹੀ ਹੋਈ ਆ, ਜਿਹਨੂੰ ਕੋਈ ਗ੍ਰੰਥ ਪੜ੍ਹਿਆ ਹੋਇਆ, ਜਿਹਨੇ ਅਕਲ ਦੀਆਂ ਗੱਲਾਂ ਸਿੱਖੀਆਂ ਹੋਈਆਂ। ਮਤਲਬ ਤੁਸੀਂ ਕੱਲੇ ਵੀ ਹੋ ਨਾ, ਕਿਤਾਬਾਂ ਜਿਹੜੀਆਂ ਤੁਹਾਨੂੰ ਕੱਲੇ ਨਹੀਂ ਰਹਿਣ ਦਿੰਦੀਆਂ। ਜਿਹਨੂੰ ਕਿਤਾਬਾਂ ਪੜ੍ਹਨ ਦੀ ਆਦਤ ਪੈ ਗਈ ਨਾ, ਕੱਲ ਤਾਂ ਉਹਦੀ ਗਈ, ਉਹ ਬਾਹਲੀ ਭੀੜ ਭੜੱਕੇ ਤੋਂ ਉਹ ਦੂਰ ਰਹਿੰਦਾ, ਫਿਰ ਉਹ ਆਪਣਾ ਆਪ ਤਾਂ ਉਹਦਾ ਬਦਲ ਗਿਆ। ਇਹ ਬਸ ਕਿਤਾਬਾਂ ਦਾ ਰੋਲ ਹੀ ਇੰਨਾ ਹੁੰਦਾ, ਕਿਤਾਬਾਂ ਸਾਨੂੰ ਸਾਫ ਕਰਦੀਆਂ, ਅੰਦਰੋਂ ਸਾਫ ਕਰਤਾ, ਬਾਹਰੋਂ ਸਾਫ ਕਰਤਾ, ਆਲਾ ਦੁਆਲਾ ਜਿਹੜਾ ਉਹਨੂੰ ਸਾਫ ਕਰਤਾ। ਦੇਖੋ ਫਿਰ ਸਾਰੇ ਜੇ ਕਿਤਾਬਾਂ ਪੜ੍ਹਨ ਲੱਗ ਜਾਣ ਤੇ ਜ਼ਿੰਦਗੀ ਹੈ ਜਿਹੜੀ ਦੋਸਤੋ ਕਿੰਨੀ ਸੋਹਣੀ ਹੋ ਜੇ। ਮੈਨੂੰ ਤੁਹਾਡੇ ਮੈਸੇਜ ਵੀ ਆ ਰਹੇ ਨੇ, ਧੰਨਵਾਦ ਤੁਹਾਡਾ। ਤੇ ਅੱਜ ਤੁਹਾਨੂੰ ਪਤਾ ਵੀ ਅੱਜ ਦਾ ਪ੍ਰੋਗਰਾਮ ਆ ਜਿਹੜਾ, ਅੱਜ ਕਿੰਨੀ ਧਾਲੀਵਾਲ ਨੇ ਤਾਂ ਆਉਣਾ ਹੀ ਆਉਣਾ, ਮੰਗਲਵਾਰ ਵਾਲਾ ਦਿਨ ਹੁੰਦਾ ਉਹ, ਸਾਡੇ ਨਾਲ ਪੰਜ ਚਾਰ ਮਿੰਟ ਲਾਉਂਦੇ ਹੁੰਦੇ ਨੇ। ਵੈਸੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ ਆਸਰਾ ਲੋਇਰਸ ਵਾਲੇ, 905-456-2020 ਆਸਰਾ ਲੋਇਰਸ ਦਾ ਨੰਬਰ ਆ, 9054562020। ਇਹ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਆਸਰਾ ਲੋਇਰਸ ਵਾਲੇ, ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ। ਤੁਸੀਂ ਪ੍ਰੋਪਰਟੀ ਲਈ ਹੈ, ਇੰਡਸਟਰੀਅਲ ਪ੍ਰੋਪਰਟੀ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਹੈ, ਜਾਂ ਫਿਰ ਘਰ ਲਿਆ ਕੋਈ ਕੌਂਡੋ ਲਈ ਹੈ, ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਤੇ ਕਲੋਜ਼ਿੰਗ ਫਿਰ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਦੇਣਗੇ ਆਸਰਾ ਲੋਇਰਸ ਵਾਲੇ, 9054562020। ਸਾਡੇ ਦੂਜੇ ਸਪੋਂਸਰ ਨੇ ਮਨਮਿੰਦਰ ਖੋਸਾ ਜੀ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ। ਜੇ ਤੁਸੀਂ ਲੀਗਲ ਤਰੀਕੇ ਨਾਲ ਆਪਣੇ ਰਿਸ਼ਤੇਦਾਰਾਂ, ਸਕੇ ਸਬੰਧੀਆਂ, ਦੋਸਤ ਮਿੱਤਰਾਂ ਨੂੰ ਇੱਥੇ ਬੁਲਾਉਣਾ ਚਾਹੁੰਦੇ ਹੋ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ, ਜਾਂ ਆਲਰੇਡੀ ਤੁਹਾਡੇ ਕੋਲ ਤੁਸੀਂ ਇੱਥੇ ਆਏ ਹੋਏ ਹੋ, ਸਪੋਜ਼ ਕਈ ਵਿਜ਼ਟਰ ਵੀਜ਼ਾ ਤੇ ਆ ਜਾਂਦੇ, ਤੁਹਾਡੇ ਕੋਲ ਬਾਹਰਲੇ ਦੇਸ਼ਾਂ ਦਾ ਕਿਸੇ ਕੰਮ ਦਾ ਕੋਈ ਐਕਸਪੀਰੀਅੰਸ ਆ, ਸਕਿੱਲ ਹੈਗਾ ਕੋਈ, ਸਪੋਜ਼ ਤੁਸੀਂ ਟਰੱਕ ਡਰਾਈਵਰ ਹੋ, ਇੱਥੇ ਵਰਕ ਪਰਮਿਟ ਚਾਹੀਦਾ ਤੁਹਾਨੂੰ ਲੀਗਲ ਤਰੀਕੇ ਨਾਲ ਕੰਮ ਕਰਨਾ, ਫਿਰ ਵੀ ਤੁਸੀਂ ਇਹਨਾਂ ਦੀ ਰਾਇ ਲੈ ਲਿਓ, 647-646-3000 ਇਹਨਾਂ ਦਾ ਨੰਬਰ ਆ। ਲੋ ਆਪਾਂ ਐਂ ਕਰਦੇ ਹਾਂ, ਆਪਾਂ ਛੋਟੀ ਜਿਹੀ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਮਿਸੀਸਾਗਾ ਚ ਸਕੇਅਰ 1 ਦੇ ਨੇੜੇ LRT ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ, 1 bedroom ਪਲੱਸ ਡੈਨ ਇਨ 550,000, ਸਿਰਫ 5.5 lakh ਦੀ, ਪਾਰਕਿੰਗ ਇਨਕਲੂਡਿਡ, 2 bedroom ਪਲੱਸ ਡੈਨ ਇਨ 700,000, ਸਿਰਫ $7 lakh ਦੀ, ਪਾਰਕਿੰਗ ਇਨਕਲੂਡਿਡ। ਫੇਰ ਨਾ ਕਹਿਓ ਵੀ ਦੱਸਿਆ ਨੀ, ਜਿਹੜਾ ਲੈ ਗਿਆ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਬੁੱਕ ਕਰਨ ਲਈ ਨੰਬਰ ਓਹੀ ਓਹੀ ਆ, 647-384-3008436। ਰੀਮੈਕਸ ਰਿਐਲਿਟੀ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ।
ਪੀਜ਼ਾ 1957 ਤੋਂ ਟੋਰੋਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਉ ਸਰਵਿੰਗ ਇਨ ਬ੍ਰੈਂਟਨ ਐਂਡ ਮਿਸੀਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਆਪਣੀ ਗੱਲਬਾਤ ਤਾਂ ਦੋਸਤੋ ਚੱਲਦੀ ਰਹਿਣੀ ਹੈ, ਪਰ ਕੁਝ ਕੁ ਮਿੰਟ ਆਪਾਂ ਕੇਨੀ ਧਾਲੀਵਾਲ ਜੀ ਨਾਲ ਗੱਲਬਾਤ ਕਰਨੀ ਹੈ। 905-812-2800 ਕੇਨੀ ਧਾਲੀਵਾਲ ਜੀ ਦਾ ਨੰਬਰ ਆ, ਮੋਰਗੇਜ ਬ੍ਰੋਕਰ ਨੇ, ਤੇ ਮੋਰਗੇਜ ਬ੍ਰੋਕਰ ਦੂਜੇ ਬ੍ਰੋਕਰਾਂ ਵਰਗੇ ਨਹੀਂ, ਬਈ ਤੁਹਾਡਾ ਇੱਕ ਵਾਰੀ ਤੁਹਾਨੂੰ ਕਹਿ ਤਾ ਹਾਂਜੀ ਮੋਰਗੇਜ ਹੋਊਗੀ ਤੇ ਮਗਰ ਫੋਨ ਹੀ ਨਾ ਚੱਕਣ, ਇਹ ਜੀ ਕੋਈ ਗੱਲ ਨੀ ਜੀ। ਪਿਛਲੇ 22 ਸਾਲਾਂ ਤੋਂ ਮੋਰਗੇਜ ਦੀ ਇੰਡਸਟਰੀ ਦੇ ਵਿੱਚ ਬੜੀ ਸਰਗਰਮੀ ਨਾਲ ਕੰਮ ਕਰ ਰਹੇ ਨੇ, ਕਈ ਇੱਕ ਦੋ ਮਿਲੀਅਨ ਨੀ ਜੀ, ਹੰਡਰਡ ਆਫ ਮਿਲੀਅਨਸ ਦੀ ਮੋਰਗੇਜ ਵਾਲਿਊਮ ਫੰਡ ਕਰ ਚੁੱਕੇ ਨੇ, ਤੇ ਜੇ ਕਹਿ ਦੇਣ ਮੋਰਗੇਜ ਹੋਊ ਤੁਹਾਡੀ ਤੇ ਫਿਰ ਹੋਊਗੀ ਹੋਊਗੀ। ਸਾਡੇ ਨਾਲ ਨੇ ਨਿੱਘਾ ਸਵਾਗਤ ਜੀ ਤੁਹਾਡਾ ਸਾਹਿਬਾਲ ਸਾਹਿਬ।
ਥੈਂਕ ਯੂ ਚੰਦ ਜੀ, ਥੈਂਕ ਯੂ।
905-812-2800 ਇਹਨਾਂ ਦਾ ਨੰਬਰ ਹੈ ਜੀ, ਤੁਸੀਂ ਇਹਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ। ਮੋਰਗੇਜ ਕਰਾਉਣੀ ਆ, ਲਾਈਨ ਆਫ ਕ੍ਰੈਡਿਟ ਲੈਣੀ ਆ, ਜਾਂ ਕਿਤੇ ਸਟੱਕ ਹੋ ਗਏ ਹੋ ਤੁਸੀਂ, ਤੁਹਾਡਾ ਬ੍ਰੋਕਰ ਫੋਨ ਨਹੀਂ ਚੱਕਦਾ। ਵੈਸੇ ਤਾਂ ਚਲੋ ਜਿਹੜੇ ਬ੍ਰੋਕਰ ਨਾਲ ਤੁਸੀਂ ਜੁੜੇ ਹੋ ਉਹਦੇ ਨਾਲ ਜੁੜੇ ਰਹਿਣਾ ਚਾਹੀਦਾ, ਮਤਲਬ ਮੈਂ ਇਹ ਨਹੀਂ ਕਹਿੰਦਾ ਗਾ, ਜੇ ਹੁਣ ਤੁਸੀਂ ਕਿਤੇ ਕਮਿਟਮੈਂਟ ਕਰ ਲਈ ਕਮਿਟਮੈਂਟ ਨਿਭਾਓ ਉਹ, ਪਰ ਜੇ ਹੁਣ ਫੋਨ ਹੀ ਚੱਕਣੋਂ ਹਟ ਜੇ ਸੀ ਤੇ ਫੇਰ ਪ੍ਰੋਬਲਮ ਆ ਜਾਂਦੀ ਨੇ, ਫਿਰ ਇਹਨਾਂ ਨਾਲ ਰੈਮ ਅਸ਼ੁਰਾ ਕਰ ਲਿਓ। ਜਿਹੜੇ ਆਲਰੇਡੀ ਅੰਡਰ ਕੰਟਰੈਕਟ ਨੇ ਉਹ ਕੋਈ ਗੱਲ ਨਹੀਂ, ਪਰ ਇਹ ਹੈ ਵੀ ਜੇ ਸਮੱਸਿਆ ਚ ਫਸ ਗਏ। ਬਾਕੀ ਜੀ ਜੇ ਤੁਸੀਂ ਕਲੋਜ਼ਿੰਗ ਕਰਾਉਣੀ ਹੈ ਫਿਰ 2-3 ਮਹੀਨੇ ਇਹਨਾਂ ਨਾਲ ਪਹਿਲਾਂ ਸੰਪਰਕ ਕਰ ਲਿਓ, ਲਾਈਨ ਆਫ ਕ੍ਰੈਡਿਟ ਲੈਣੀ ਹੈ ਜਿਵੇਂ ਮੈਂ ਕਿਹਾ, ਸਿਕਿਓਰਡ ਲਾਈਨ ਆਫ ਕ੍ਰੈਡਿਟ, ਬਾਕੀ ਇਹ ਦੱਸਣਗੇ। 905-812-2800 ਇਹਨਾਂ ਦਾ ਨੰਬਰ ਆ, ਤੇ 808 ਬਟੇਨੀਆ ਰੋਡ, ਬਟੇਨੀਆ ਰੋਡ ਤੇ ਮੇਵਿਸ ਰੋਡ ਦੇ ਇੰਟਰਸੈਕਸ਼ਨ ਤੇ ਸੈਕੰਡ ਫਲੋਰ ਦੇ ਉੱਤੇ ਇਹਨਾਂ ਦਾ ਆਫਿਸ ਆ। ਅੱਜ ਦੇ ਬੈਸਟ ਰੇਟ ਕੀ ਨੇ ਜੀ ਧਾਲੀਵਾਲ ਸਾਹਿਬ?
ਚੱਲ ਜੀ, ਤੇ ਵੈਸੇ ਵਿੱਚ ਜਿਹੜਾ 5 ਸਾਲ ਦਾ ਫਿਕਸ ਰੇਟ ਹੈਗਾ ਉਹ ਹੈਗਾ ਅਰਾਊਂਡ 4.75 ਤੋਂ ਲੈ ਕੇ 5.02 ਤੱਕ ਜਿਹੜਾ ਇਹ ਰੇਟ ਹੋ ਸਕਦਾ ਹੈਗਾ, ਜਿਹੜੇ ਵੇਰੀਏਬਲ ਰੇਟ ਆ ਦੇ ਆਰ ਸਟਿਲ ਦੇਅਰ, ਬਟ ਜਿਹੜੇ ਫਿਕਸ ਟਰਮ ਰੇਟ ਨੇ ਉਹ ਥੋੜੇ ਜਿਹੇ ਘੱਟ ਨੇ ਹੁਣ। ਤੋ ਦਿਸ ਇਜ਼ ਦਾ ਰੇਟ ਰੇਂਜ, ਡਿਪੈਂਡ ਕਰਦਾ ਕਿ ਤੁਹਾਡੀ ਜਿਹੜੀ ਨੇਚਰ ਆਫ ਮੋਰਗੇਜ ਕੀ ਹੈ, ਤੁਹਾਡੀ ਇੰਸ਼ੋਰਡ ਮੋਰਗੇਜ ਆ। ਜੇ ਇੰਸ਼ੋਰਡ ਮੋਰਗੇਜ ਦਾ ਰੇਟ ਹਮੇਸ਼ਾ ਘੱਟ ਹੁੰਦਾ, ਤੋ ਜੇ ਤੁਹਾਡੀ ਕਨਵੈਨਸ਼ਨਲ ਮੋਰਗੇਜ ਹੁੰਦੀ ਆ ਤਾਂ ਉਹਦਾ ਥੋੜਾ ਰੇਟ ਥੋੜਾ ਜਿਹਾ ਜ਼ਿਆਦਾ ਹੁੰਦਾ ਹੈਗਾ। ਤੋ ਦੈਟਸ ਦਾ ਰੇਟ ਰੇਂਜ। ਐਂਡ ਅਗੇਨ ਦਾ ਸਿਕਿਓਰ ਲਾਈਨ ਆਫ ਕ੍ਰੈਡਿਟ, ਸਿਕਿਓਰ ਲਾਈਨ ਆਫ ਕ੍ਰੈਡਿਟ ਇਜ਼ ਸਟਿਲ ਅਵੇਲੇਬਲ ਫਰੋਮ ਦਾ ਬੈਂਕਸ, ਬਟ ਜਿਹੜੇ ਬੈਂਕਸ ਦੇ ਰੇਟ ਨੇ ਉਹ ਕਾਫੀ ਅੱਜ ਕੱਲ੍ਹ ਹਾਈ ਨੇ ਸਿਕਿਓਰ ਲਾਈਨ ਆਫ ਕ੍ਰੈਡਿਟ ਵਾਸਤੇ, ਤੇ ਕਿਉਂਕਿ ਜਿਹੜਾ ਪ੍ਰਾਈਮ ਰੇਟ ਆ ਦੈਟਸ ਅਪੈਜ਼ਬਲ। ਤੋ ਜਿਹੜੀ ਮੋਸਟਲੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੁੰਦੀ ਆ ਫਰੋਮ ਦਾ ਏ ਲੈਂਡਰਸ ਜਿਹਦੇ ਵਿੱਚ ਬੈਂਕਸ ਆ ਜਾਂਦੇ ਨੇ, ਤਾਂ ਪ੍ਰਾਈਮ ਪਲੱਸ ਹਾਫ ਤੱਕ ਹੁੰਦੀ ਹੈਗੀ ਆ। ਤੋ ਜੇ ਕਿਸੇ ਦੇ ਕ੍ਰੈਡਿਟ ਮਾੜੇ ਨੇ ਜਾਂ ਬੈਂਕਰਪਸੀ ਵਗੈਰਾ ਕੀਤੀ ਹੁੰਦੀ ਆ, ਤੋ ਪ੍ਰਪੋਜ਼ਲਾਂ ਵਗੈਰਾ ਕੀਤੀਆਂ ਹੁੰਦੀਆਂ ਨੇ, ਤਾਂ ਉਨ੍ਹਾਂ ਵਾਸਤੇ ਵੀ ਹੈਵ ਅਲਟਰਨੇਟਿਵ ਲੈਂਡਰਸ। ਜਿਹੜਾ ਰੇਟ ਆ, ਰੇਟ 11.99 ਤੋਂ ਲੈ ਕੇ 13.99% ਤੱਕ ਜਿਹੜਾ ਹੋ ਸਕਦਾ ਹੈਗਾ ਬੇਸਡ ਔਨ ਐਕੁਟੀ ਆਨ ਦਾ ਪ੍ਰੋਪਰਟੀ। ਸੋ ਉਹਦੇ ਵਿੱਚ ਜਿਹੜੇ ਸੈਲਫ ਅਪਲਾਈਡ ਇੰਡੀਵਿਜੁਅਲਸ ਨੇ ਤਾਂ ਉਹ ਵੀ ਆ ਜਾਂਦੇ ਆ, ਜਿਨ੍ਹਾਂ ਦੀ ਇਨਕਮ ਜ਼ਿਆਦਾ ਹੁੰਦੀ ਆ ਬਟ ਨੋਟਸ ਅਸੈਸਮੈਂਟ ਦੇ ਘੱਟ ਰਹਿ ਜਾਂਦੀ ਆ, ਕਿਉਂਕਿ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਆ ਉਦੋਂ ਫਿਰ ਜਿਹੜਾ ਤੁਹਾਡਾ ਟ੍ਰੈਡੀਸ਼ਨਲ ਬੈਂਕ ਆ ਉਹ ਤੁਹਾਨੂੰ ਐਂਟਰਟੇਨ ਨਹੀਂ ਕਰਦਾ, ਕਿਉਂਕਿ ਦੇ ਆਰ ਇਨਕਮ ਫੋਕਸਡ ਲੈਂਡਰਸ। ਤੋ ਫਿਰ ਜਿਹੜਾ ਅਲਟਰਨੇਟਿਵ ਲੈਂਡਰ ਆ, ਠੀਕ ਆ ਰੇਟ ਥੋੜਾ ਜਿਹਾ ਉਹਨਾਂ ਦਾ ਜ਼ਿਆਦਾ ਹੁੰਦਾ ਬੈਂਕ ਨਾਲੋਂ, ਬਟ ਜਿਹੜਾ ਤੁਹਾਡੀ ਜਿਹੜੀ ਆ ਇਸ਼ੂ ਆ ਉਹ ਸੋਲਵ ਹੋ ਜਾਂਦਾ, ਤੁਹਾਨੂੰ ਲਾਈਨ ਆਫ ਕ੍ਰੈਡਿਟ ਮਿਲ ਜਾਂਦੀ ਹੈ।
ਤੁਸੀਂ ਕਿਹਾ ਬਈ ਲਾਈਨ ਆਫ ਕ੍ਰੈਡਿਟ ਆ ਜਿਹੜੀ ਉਹ ਬੈਂਕਾਂ ਤੋਂ ਬਾਅਦ ਮਿਲਦੀ ਆ, ਜੇ ਪ੍ਰਾਈਵੇਟ ਪਹਿਲਾਂ ਹੀ ਪ੍ਰਾਈਵੇਟ ਮੋਰਗੇਜ ਲਈ ਹੋਵੇ ਫੇਰ ਉਸ ਤੋਂ ਬਾਅਦ ਲਾਈਨ ਆਫ ਕ੍ਰੈਡਿਟ ਮਿਲ ਜਾਂਦੀ ਕਿ ਬੈਂਕ ਦੀ ਮੋਰਗੇਜ ਤੋਂ ਬਾਅਦ ਚ ਮਿਲਦੀ ਆ?
ਨਹੀਂ, ਇਹ ਜੇ ਕਿਸੇ ਕੋਲ ਪਹਿਲੇ ਪ੍ਰਾਈਵੇਟ ਮੋਰਗੇਜ ਆ, ਹੁਣ ਪ੍ਰਾਈਵੇਟ ਮੋਰਗੇਜ ਆਪਾਂ ਗੱਲਬਾਤ ਕਰੀਏ ਜੀ, ਕਈ ਲੋਕ ਕਹਿੰਦੇ ਜੀ ਹੋਮ ਟਰੱਸਟ ਦੀ ਮੋਰਗੇਜ ਆ ਜਾਂ ਐਕੁਟੇਬਲ ਬੈਂਕ ਦੀ ਮੋਰਗੇਜ ਆ, ਦੀਜ਼ ਆਰ ਨਾਟ ਪ੍ਰਾਈਵੇਟ ਮੋਰਗੇਜਸ, ਸੋ ਦੀਜ਼ ਆਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਲੈਂਡਰਸ।
ਓਕੇ,
ਸੋ ਇਹ ਏ ਲੈਂਡਰਿੰਗ ਦੇ ਵਿੱਚ ਵੀ ਆ ਜਾਂਦੇ ਆ ਤੇ ਬੀ ਲੈਂਡਰਿੰਗ ਦੇ ਵਿੱਚ ਵੀ ਆ ਜਾਂਦੇ ਨੇ, ਸਪੈਸ਼ਲੀ ਹੋਮ ਟਰੱਸਟ ਜਿਹੜਾ ਹੈਗਾ। ਤੋ ਜਿਹੜੀ ਬੈਂਕ ਦੀ ਮੋਰਗੇਜ ਆ ਉਹਦੇ ਮਗਰ ਤਾਂ ਜਿਹੜੇ ਜੇ ਤੁਸੀਂ ਸਿਕਿਓਰ ਲਾਈਨ ਆਫ ਕ੍ਰੈਡਿਟ ਲੈਣੀ ਹੋਵੇ ਤੁਸੀਂ ਕਿਸੇ ਬੀ ਲੈਂਡਰ ਤੋਂ ਵੀ ਲੈ ਸਕਦੇ ਆ ਜਾਂ ਪ੍ਰਾਈਵੇਟ ਮੋਰਗੇਜ ਮਿਲ ਸਕਦੀ ਆ, ਬਟ ਜੇ ਹੁਣ ਤੁਸੀਂ ਮੋਰਗੇਜ ਹੀ ਕਿਸੇ ਪ੍ਰਾਈਵੇਟ ਇੰਡੀਵਿਜੁਅਲ ਤੋਂ ਜਾਂ ਕਿਸੇ ਇੰਸਟੀਟਿਊਸ਼ਨ ਤੋਂ ਲਈ ਹੋਵੇ ਤਾਂ ਫਿਰ ਉਹਦੇ ਮਗਰ ਈਵਨ ਜਿਹੜੇ ਆ ਬੀ ਲੈਂਡਰਸ ਨੇ ਉਹ ਵੀ ਨਹੀਂ ਜਾਂਦੇ ਹੈਗੇ, ਤਾਂ ਨਾ ਕੋਈ ਬੈਂਕ ਜਾਂਦਾ ਹੈਗਾ, ਤੋ ਦੈਨ ਯੂ ਆਰ ਸਟਕ। ਤਾਂ ਉਦੋਂ ਫਿਰ ਸਿਰਫ ਆਪਸ਼ਨ ਇੱਕੋ ਹੀ ਬਚਦੀ ਆ ਕਿ ਉਹ ਉਸ ਪ੍ਰਾਈਵੇਟ ਮੋਰਗੇਜ ਦੇ ਮਗਰ ਜਾਂ ਤਾਂ ਤੁਸੀਂ ਉਸ ਨੂੰ ਮੋਰਗੇਜ ਨੂੰ ਜਿਹੜੀ ਆ ਉਹਨੂੰ ਰੀਫਾਈਨੈਂਸ ਕਰੋ ਕਿਸੇ ਏ ਲੈਂਡਰ ਜਾਂ ਬੀ ਲੈਂਡਰ ਦੇ ਨਾਲ, ਤਾਂ ਫਿਰ ਤੁਹਾਡਾ ਪਰਪਜ਼ ਹੱਲ ਹੋ ਸਕਦਾ। ਤੇ ਅਗਰ ਤੁਸੀਂ ਉਹ ਉਹਦੇ ਲਈ ਕੁਆਲੀਫਾਈ ਨਹੀਂ ਕਰਦੇ ਅਜੇ ਤਾਂ ਫਿਰ ਤੁਸੀਂ ਜਿਹੜੀ ਆਪਸ਼ਨ ਰਹਿੰਦੀ ਆ ਉਹ ਸੈਕੰਡ ਮੋਰਗੇਜ ਦੀ ਆਪਸ਼ਨ, ਉਹ ਵੀ ਪ੍ਰਾਈਵੇਟ ਸੈਕੰਡ ਮੋਰਗੇਜ ਹੀ ਲੈਣੀ ਪੈਂਦੀ ਜਿਹੜੀ ਲੈਣੀ ਪੈਂਦੀ ਹੈਗੀ।
ਬਿਲਕੁਲ ਬਿਲਕੁਲ। ਅੱਛਾ, ਮੈਨੂੰ ਐਂ ਦੱਸੋ, ਆਪਾਂ ਬਾਰ ਬਾਰ ਗੱਲਾਂ ਕਰਦੇ ਹੁੰਦੇ ਆ ਬਈ ਤੁਹਾਡੇ ਕੋਲੇ ਤੁਸੀਂ ਨਾ ਨੀ ਕਰਦੇ, ਜਿਹਨੇ ਜੇ ਯੈਸ ਕਰਦੀ ਤਾਂ ਕਲੋਜ਼ਿੰਗ ਹੋਊਗੀ, ਕਈ ਵਾਰੀ ਬ੍ਰੋਕਰ ਫੋਨ ਨੀ ਚੱਕਦੇ, ਕਾਫੀ ਗੱਲਾਂ ਕਰਦੇ ਮੋਰਗੇਜ ਬ੍ਰੋਕਰ।
ਰਾਈਟ,
ਹੁਣ ਤੁਸੀਂ ਮੈਨੂੰ ਦੱਸੋ ਬਈ ਇਹ ਰਾਈਟ ਬ੍ਰੋਕਰ ਆ ਜਿਹੜਾ ਠੀਕ ਬ੍ਰੋਕਰ ਹੋਵੇ ਕਿਵੇਂ ਚੂਜ਼ ਕਰੀਦਾ, ਕਿਵੇਂ ਪਤਾ ਲੱਗੇ ਵੀ ਉਧਰ ਕੇਨੀ ਧਾਲੀ ਵਾਲਾ ਆਹ ਬੈਠੇ ਨੇ, ਫਲਾਨਾ ਸਿੰਘ ਇੱਥੇ ਬੈਠਾ, ਫਲਾਨਾ ਰਾਮ ਇੱਥੇ ਬੈਠਾ, ਇਹ ਪਤਾ ਕਿਵੇਂ ਲੱਗਦਾ? ਹੁਣ ਮੂੰਹ ਤੇ ਤਾਂ ਲਿਖਿਆ ਨਹੀਂ ਹੁੰਦਾ, ਨਾ ਆਫਿਸ ਦੇ ਬਾਹਰ ਲਿਖਿਆ ਹੁੰਦਾ। ਹਾਊ ਟੂ ਚੂਜ਼ ਰਾਈਟ ਬ੍ਰੋਕਰ?
ਜਦੋਂ ਤੁਸੀਂ ਇਹ ਮੈਨੂੰ ਕੁਐਸਚਨ ਪੁੱਛਦੇ ਹੋ, ਜਦੋਂ ਵੀ ਪੁੱਛਦੇ ਹੋ, ਤੇ ਮੈਂ ਤੁਹਾਨੂੰ ਇੱਕੋ ਕੁਐਸਚਨ, ਇੱਕੋ ਗੱਲ ਮੈਂ ਤੁਹਾਨੂੰ ਕਹਿਣਾ ਨਾ, ਤੇ ਮੈਂ ਤੁਹਾਨੂੰ ਵੀ ਜਦੋਂ ਰੇਡੀਓ ਤੇ 8-9 ਸਾਲ ਪਹਿਲਾਂ ਚੁਣਿਆ ਸੀਗਾ, ਯੂ ਆਰ ਦਾ ਰਾਈਟ ਅਨਾਊਂਸਰ।
ਮੈਂ ਆਪਣੇ ਮੋਢੇ ਤੇ ਸਾਪੜਾ ਮਾਰ ਲਾਂ ਫਿਰ ਹੁਣ।
ਰਾਈਟ, ਇਹ ਤੁਸੀਂ ਕੋਈ ਵੀ ਪ੍ਰੋਫੈਸ਼ਨਲ ਚੁਣਦੇ ਹੈਗੇ ਆ, ਉਹਦੀ ਗੱਲਬਾਤ ਤੋਂ ਪਤਾ ਲੱਗ ਜਾਂਦਾ। ਜਿਵੇਂ ਮੈਨੂੰ ਤੁਹਾਡੀ ਗੱਲਬਾਤ ਤੋਂ ਪਤਾ ਲੱਗ ਜਾਂਦਾ, ਮੈਂ ਇੱਕ ਦਿਨ ਦੋ ਵਾਰੀ ਤੁਹਾਡਾ ਸੁਣਿਆ ਸੀਗਾ ਰੇਡੀਓ, ਠੀਕ ਆ,
ਟੀਵੀ ਵੀ ਦੇਖਿਆ ਸੀ, ਸਪਾਂਸਰ ਵੀ ਰਹੇ।
ਹਾਂਜੀ ਹਾਂਜੀ ਹਾਂਜੀ। ਤੋ ਉਹਦੇ ਫਿਰ ਮੈਂ ਡਿਸੀਜਨ ਲੈ ਲਿਆ ਸੀ, ਯੈਸ ਆਈ ਵਿਲ ਟ੍ਰਾਈ ਅਪ ਵਿਦ ਦਿਸ ਰੇਡੀਓ ਪ੍ਰੋਗਰਾਮ।
ਹਾਂਜੀ,
ਤੇ ਇਸ ਤਰ੍ਹਾਂ ਹੀ ਜਦੋਂ ਕੋਈ ਵੀ ਤੁਸੀਂ ਇੰਡੀਵਿਜੁਅਲ ਚੁਣਦੇ ਆ, ਉਹ ਤੁਹਾਨੂੰ ਗੱਲਬਾਤ ਤੋਂ ਪਤਾ ਲੱਗ ਜਾਂਦਾ, ਉਹਦੀ ਜਿਹੜੀ ਆ ਨੌਲੇਜ ਆ, ਇੰਡਸਟਰੀ ਦੀ ਨੌਲੇਜ ਆ, ਪ੍ਰੋਡਕਟ ਨੌਲੇਜ ਆ, ਉਹ ਤੋਂ ਪਤਾ ਲੱਗ ਜਾਂਦਾ।
ਪਰ ਇਹ ਹੁਣ ਸਾਨੂੰ ਸਾਡੀਆਂ ਗੱਲਾਂ ਬਾਤਾਂ ਹੀ ਚੱਲਦੀਆਂ ਕਿ ਤੁਹਾਨੂੰ ਬਿਜ਼ਨਸ ਵੀ ਮਿਲਦਾ ਗੱਲਾਂ ਬਾਤਾਂ ਤੋਂ?
ਮਿਲਦਾ
ਬਿਜ਼ਨਸ,
ਬਿਲਕੁਲ।
ਓਕੇ, ਥੈਂਕ ਯੂ,
ਨੋ ਡਾਊਟ। ਤੋ ਕਿਉਂਕਿ ਜਿਹੜਾ ਕੋਈ ਵੀ ਇੰਡੀਵਿਜੁਅਲ ਆ, ਜਿਹੜਾ ਕੋਈ ਜਿਹੜਾ ਈਵਨ ਜਿਹੜੇ ਸੁਣਨ ਵਾਲੇ ਆ,
ਹਾਂਜੀ,
ਉਹ ਵੀ ਯੂਨੋ ਇੰਨੇ ਉਹ ਨਹੀਂ ਹੈਗੇ, ਉਹ ਵੀ ਹਰ ਚੀਜ਼ ਵਾਚ ਕਰਦੇ ਆ, ਸੁਣਦੇ ਆ, ਪਰਖਦੇ ਆ, ਤੇ ਤੁਸੀਂ ਕਿਸੇ ਨੂੰ ਯੂਨੋ ਜਿਵੇਂ ਆਪਾਂ ਕਹਿੰਦੇ ਆ,
ਐਵੇਂ ਨਹੀਂ ਕਹਿ ਸਕਦੇ,
ਬਿਲਕੁਲ। ਤੇ ਹਰ ਗੱਲਬਾਤ ਲੋਕ ਸੁਣਦੇ ਆ, ਉਹਨੂੰ ਫਿਰ ਜੱਜ ਕਰਦੇ ਆ, ਸਾਨੂੰ ਕੁਐਸਚਨ ਪੁੱਛਦੇ ਨੇ,
ਬਿਲਕੁਲ, ਲੋਕ ਬੜੇ ਸਿਆਣੇ ਹੁੰਦੇ ਨੇ।
ਹਾਂਜੀ ਹਾਂਜੀ ਹਾਂਜੀ। ਤੋ ਫੇਰ ਉਸ ਤੋਂ ਬਾਅਦ ਜਿਹੜੇ ਲੋਕ ਆ ਉਹ ਸਾਡੇ ਕੋਲ ਆਉਂਦੇ ਨੇ, ਪਹਿਲਾਂ ਮੈਂ ਤਾਂ ਖਾਸ ਕਰ ਫੋਨ ਦੇ ਉੱਤੇ ਹੀ ਮੋਸਟਲੀ ਜਿਹੜੀ ਮੈਂ ਸਲਾਹ ਵਾ ਫੋਨ ਤੇ ਦੇ ਦਿੰਦਾ ਹੁੰਦਾ ਵੀ ਭਾਈ ਤੁਹਾਡੀ ਇੱਥੋਂ ਮੌਰਗੇਜ ਹੋ ਸਕਦੀ, ਪਹਿਲਾਂ ਮੈਂ ਪੁੱਛ ਦਿੰਦਾ ਤੁਹਾਡੀ ਸਿਚੁਏਸ਼ਨ ਕੀ ਆ, ਤੁਹਾਡੀ ਇਨਕਮ ਕਿੱਦਾਂ ਦੀ ਆ, ਤੁਸੀਂ ਇੰਪਲਾਇਡ ਹੋ, ਸੈਲਫ ਇੰਪਲਾਇਡ ਹੋ, ਕੀ ਤੁਹਾਡੀ ਨੋਟਸ ਆਫ ਅਸੈਸਮੈਂਟ ਇਨਕਮ ਕਿੰਨੀ ਆ, ਤੁਹਾਡੀ ਉੱਦਾਂ ਦੂਜੀ ਨੋਰਮਲ ਇਨਕਮ ਕਿੰਨੀ ਹੈਗੀ ਆ, ਜਿਹੜੀ ਤੁਹਾਡੀ ਗਰੋਸ ਇਨਕਮ ਆ, ਬਿਜ਼ਨਸ ਇਨਕਮ ਕਿੰਨੀ ਆ, ਤਾਂ ਉਹਦੇ ਬੇਸ ਤੇ ਤਾਂ ਫੇਰ ਮੈਂ ਪਹਿਲਾਂ ਕਹਿ ਦਿੰਦਾ ਹੁੰਦਾ ਵੀ ਜਿਹੜੀ ਤੁਹਾਡੀ ਮੌਰਗੇਜ ਆ, ਠੀਕ ਆ, ਹੋ ਸਕਦੀ ਆ, ਦੇਰ ਇਜ਼ ਨੋ ਡਾਊਟ, ਬਟ ਦਿਸ ਮੇ ਬੀ ਦ ਲੈਂਡਰ। ਤਾਂ ਜਿਹੜਾ ਫਿਰ ਇਸੇ ਕਰਕੇ ਫਿਰ ਜਿਹੜਾ ਮੈਂ ਡਾਕੂਮੈਂਟ ਮੰਗਦਾ ਹੁੰਦਾ, ਤਾਂ ਇਸੇ ਕਰਕੇ ਜਿਵੇਂ ਤੁਸੀਂ ਕਹਿੰਦੇ ਹੁੰਦੇ ਆ ਕਿ ਅਗਰ ਅਸੀਂ ਮੌਰਗੇਜ ਨੂੰ ਇੱਕ ਵਾਰੀ ਮੈਂ ਯੈਸ ਕਰ ਦੇਵਾਂ, ਤਾਂ ਫਿਰ ਉਹ ਜਿਹੜੀ ਮੌਰਗੇਜ ਆ ਉਹ ਮੇਰੀ ਜ਼ਿੰਮੇਵਾਰੀ ਬਣ ਜਾਂਦੀ ਆ, ਜੋ ਵੀ ਬੇਸਡ ਔਨ ਡਾਕੂਮੈਂਟਸ ਕਲਾਇੰਟ ਪ੍ਰੋਵਾਈਡਡ, ਤਾਂ ਉਹਦੇ ਬੇਸ ਤੇ ਜਿਹੜੀ ਫਿਰ ਮੇਰੀ ਮੌਰਗੇਜ ਕਮਿਟਮੈਂਟ ਹੁੰਦੀ ਆ, ਤਾਂ ਉਹ ਜਿਹੜੀ ਮੌਰਗੇਜ ਆ ਔਨ ਟਾਈਮ ਕਲੋਜ਼ ਹੁੰਦੀ ਆ। ਔਰ ਮੈਂ ਏਅਰ ਤੇ ਕਹਿ ਦਿੰਦਾ, ਹਾਲ ਤੱਕ ਮੇਰਾ ਰੈਕਰਡ ਆ, ਕੋਈ ਵੀ ਮੇਰੀ ਇਸ ਤਰ੍ਹਾਂ ਦੀ ਮੌਰਗੇਜ ਨਹੀਂ ਹੈ ਜਿਹੜੀ ਕਲੋਜ਼ ਟਾਈਮ ਸਰ ਨਹੀਂ ਹੋਈ।
ਵਾਹ ਜੀ ਵਾਹ। 905-800-2800 ਜਦੋਂ ਕਹਿੰਦੇ ਔਨ ਰੈਕਰਡ ਆ, ਦੋਸਤੋ ਜਦੋਂ ਮਰਜ਼ੀ ਫੋਨ ਕਰਕੇ ਪੁੱਛ ਲਿਓ, ਤੁਹਾਨੂੰ ਇੱਕ ਵੀ ਕੇਸ ਲੱਭ ਜੇ 22 ਸਾਲਾਂ ਦੇ ਵਿੱਚ ਇਹਨਾਂ ਨੇ ਕਿਹਾ ਹੋਵੇ ਮੌਰਗੇਜ ਵੀ ਮੌਰਗੇਜ ਮੈਂ ਤੁਹਾਡੀ ਹੋਜੂ ਤੇ ਨਾ ਕਰਾਈ ਹੋਵੇ, ਨਹੀਂ ਲੱਭਣਾ,
ਨਹੀਂ ਲੱਭਣਾ।
ਅਸੀਂ ਬਾਰ ਬਾਰ ਕਹਿੰਦੇ ਹੁੰਦੇ ਆ, ਨਾਲੇ ਆਪਣੀਆਂ ਲਾਈਨਸ ਖੁੱਲੀਆਂ ਹੁੰਦੀਆਂ, ਤੁਸੀਂ ਬੈਠੇ ਹੋ ਨਾ ਧਾਲੀਵਾਲ ਸਾਹਿਬ, ਉਹ ਦੇਖੋ ਫੋਨ ਪਿਆ ਸਰਬਜੀਤ ਵੱਲ, ਮੈਨੂੰ ਕੋਈ ਨਹੀਂ ਪਤਾ ਹੁੰਦਾ ਜਿਹੜੀ ਮਰਜ਼ੀ ਕਾਲ ਆ ਜੇ, ਹੈ ਨਾ। ਮੈਂ ਤਾਂ ਕਹਿੰਦਾ ਸਗੋਂ ਲੋਕ ਕਾਲ ਕਰਨ, ਜਿਨ੍ਹਾਂ ਦਾ ਅਲੱਗ ਵਿਊ ਹੁੰਦਾ ਨਾ, ਸਾਨੂੰ ਸਿੱਖਣ ਨੂੰ ਮਿਲਦਾ ਬਹੁਤ ਕੁਝ, ਹੈ ਨਾ,
ਬਿਲਕੁਲ,
ਹੈ ਨਾ। ਲੋਕ ਕਹਿਣ ਨਹੀਂ ਜੀ ਤੁਹਾਡੇ ਚਾਰ ਨੁਕਸ ਸੀਗਾ, ਆਏ ਸੀ, ਆਪਾਂ ਨੂੰ ਪਤਾ ਲੱਗਦਾ, ਹੈ ਨਾ,
ਰਾਈਟ।
ਤੇ ਪਰ ਹੁਣ ਕਰੇ ਤਾਂ ਸਹੀ ਕਾਲ ਕੋਈ, ਧਾਲੀਵਾਲ ਸਾਹਿਬ ਨੇ ਸਾਡੀ ਮੌਰਗੇਜ ਇੱਥੇ ਡਿਕਲਾਈਨ ਹੋ ਗਈ ਸੀ, ਆਹ ਹੋ ਗਿਆ ਸੀ, ਉਹ ਹੋ ਗਿਆ ਸੀ, ਚਲੋ ਕੋਈ ਗੱਲ ਨਹੀਂ ਜੀ। 905-812-2800 ਧਾਲੀਵਾਲ ਸਾਹਿਬ ਦਾ ਨੰਬਰ ਹੈ ਜੀ। ਅੱਛਾ, ਹੁਣ ਇੰਟਰਸਟ ਰੇਟ ਆ ਜਿਹੜਾ ਉਹ ਉੱਤੇ ਚਲੇ ਗਏ ਆ ਜੀ,
ਹਾਂਜੀ,
ਮਤਲਬ ਚਲੋ ਸਟੇਬਲ ਜੇ ਹੋਏ ਆ, ਇਹ ਹੁਣ ਲੋਕਾਂ ਦੀ ਜ਼ਿੰਦਗੀ ਤੇ ਇਹਦਾ ਲੋਕਾਂ ਤੇ ਕਿੰਨਾ ਕੁ ਅਸਰ ਪਿਆ ਹੈ? ਵੈਸੇ ਤਾਂ ਪਤਾ ਲੋਕਾਂ ਨੂੰ, ਪਰ ਹੋਰ ਵੀ ਕਿੰਨਾ ਕੁ ਪੈਣਾ, ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਸਾਲ ਦੋ ਸਾਲ ਤਾਂ ਬੰਦਾ ਝੱਲ ਲੈਂਦਾ, ਹੈਨਾ। ਹੁਣ ਇਹ ਖੜ ਰਹੇ ਨੇ, ਉੱਥੇ ਹੀ ਖੜੇ ਨੇ, ਲੋਕ ਸੋਚਦੇ ਥੱਲੇ ਆ ਜਾਣਗੇ, ਪਤਾ ਨਹੀਂ ਥੱਲੇ ਆਉਣਗੇ ਕਿ ਨਹੀਂ, ਹਾਲਾਂਕਿ ਇਹ ਵੀ ਗੱਲ ਹੈਗੀ ਆ ਵੀ ਆਉਣਗੇ ਆਉਣਗੇ, ਪਰ ਲੋਕਾਂ ਦੀ ਜ਼ਿੰਦਗੀ ਤੇ ਮੌਰਗੇਜਸ ਤੇ ਅਫੋਰਡੇਬਿਲਟੀ ਤੇ ਕਿੰਨਾ ਕੁ ਅਸਰ ਪੈ ਰਿਹਾ?
ਇਹ ਸਰ ਪਹਿਲਾਂ ਪਿਆ ਹੋਇਆ, ਪਿਛਲੇ 2-3 ਸਾਲਾਂ ਤੋਂ ਜਦੋਂ ਦੇ ਇੰਟਰਸਟ ਰੇਟ ਜਿਹੜੇ ਨੇ ਉਹ ਅਪ ਗਏ ਨੇ, ਤਾਂ ਬੜੇ ਲੋਕਾਂ ਦੇ ਜਿਹੜੇ ਬਜਟ ਨੇ ਉਹ ਡਾਮਾਡੋਲ ਹੋ ਚੁੱਕੇ ਆ। ਤਾਂ ਔਰ ਕਿੰਨਾ ਕੁ ਚਿਰ, ਜਿਵੇਂ ਆਪਾਂ ਕਹਿ ਰਹੇ ਸੀਗੇ ਵੀ ਕਿੰਨਾ ਕੁ ਚਿਰ ਲੋਕ ਉਹਨੂੰ ਯੂਨੋ ਸਹੀ ਜਾਣਗੇ, ਹਨਾ, ਤਾਂ ਇੱਕ ਲਿਮਿਟ ਹੁੰਦੀ ਆ, ਉਸ ਲਿਮਿਟ ਤੇ ਜਦੋਂ ਤੁਸੀਂ ਪਹੁੰਚ ਜਾਂਦੇ ਆ ਉਦੋਂ ਫਿਰ ਤੁਹਾਨੂੰ ਡਿਸੀਜਨ ਲੈਣਾ ਪੈਂਦਾ, ਜਾਂ ਤਾਂ ਘਰ ਨੂੰ ਰੱਖੋ ਜਾਂ ਰੀਫਾਈਨੈਂਸ ਕਰੋ ਜਾਂ ਵੇਚੋ, ਠੀਕ ਆ। ਤੋ ਜਿਹੜੇ ਹੁਣ ਜਿਵੇਂ ਆਪਾਂ ਰੇਟਸ ਦੀ ਗੱਲਬਾਤ ਕੀਤੀ ਆ, ਜਿਹੜੇ ਰੇਟਸ ਨੇ ਇਹ ਅਪ ਚਲੇ ਗਏ ਨੇ, ਠੀਕ ਆ। ਤਾਂ ਹੁਣ ਇਹ ਸਪੈਕੂਲੇਸ਼ਨ ਹੀ ਆ ਕਿ ਜਿਹੜੇ ਰੇਟ ਆ ਜੀ 2 ਮਹੀਨਿਆਂ ਨੂੰ ਥੱਲੇ ਆ ਜਾਣਗੇ, 3 ਨੂੰ ਆ ਜਾਣਗੇ ਜੀ, 4 ਨੂੰ ਆ ਜਾਣਗੇ, ਤੋ ਇਹ ਅਜੇ ਕੋਈ ਆਪਾਂ ਅਜੇ ਕਹਿ ਨਹੀਂ ਸਕਦੇ, ਇਟਸ ਟੂ ਅਰਲੀ ਟੂ ਸੇ, ਠੀਕ ਆ, ਇਹ ਜਸਟ ਵੇਟ ਐਂਡ ਵਾਚ ਦੀ ਗੇਮ ਆ, ਠੀਕ ਹੈ, ਤਾਂ ਕਿਉਂਕਿ ਅਜੇ ਕਈ ਤਰ੍ਹਾਂ ਦੇ ਫੈਕਟਰ ਦੇਖਣੇ ਹੁੰਦੇ ਆ, ਫਿਰ ਉਦੋਂ ਰੇਟ ਦਾ ਡਿਸੀਜਨ ਹੁੰਦਾ। ਅਜੇ ਯੂ ਐਸ ਦੇ ਵਿੱਚ ਤੁਸੀਂ ਦੇਖ ਲਓ, ਝਾਤੀ ਮਾਰ ਲਓ, ਤਾਂ ਇਸ ਕਰਕੇ ਅਜੇ ਕੋਈ ਇਹਦਾ ਕਹਿਣਾ ਮੁਸ਼ਕਿਲ ਆ ਕਿ ਕਦੋਂ ਰੇਟ ਥੱਲੇ ਆਉਣਗੇ, ਤਾਂ ਜਿੰਨਾ ਚਿਰ ਇਹ ਰੇਟ ਥੱਲੇ ਨਹੀਂ ਆਉਂਦੇ ਉਨਾਂ ਚਿਰ ਲੋਕਾਂ ਨੂੰ ਸਾਹ ਨਹੀਂ ਸੌਖਾ ਹੋਣਾ, ਖਾਸ ਕਰ ਜਿਹੜੀਆਂ ਜਿਨ੍ਹਾਂ ਦੀਆਂ ਮੋਰਗੇਜ ਹਾਈ ਰੇਟਸ ਦੇ ਨੇ,
ਹਾਂਜੀ,
ਤੇ ਜਾਂ ਜਿਨ੍ਹਾਂ ਦੀਆਂ ਲਾਇਬਿਲਟੀ ਜ਼ਿਆਦਾ ਨੇ, ਠੀਕ ਹੈ,
ਕਈਆਂ ਨੇ ਆਪ ਹੀ ਸਾਹ ਔਖਾ ਲੈਣਾ ਸ਼ੁਰੂ ਕੀਤਾ, ਆਪ ਹੀ ਪੰਗੇ ਲੈ ਨੇ ਜੀ,
ਉਹ ਫਿਰ ਸ਼ੁਰੂ ਤੋਂ ਜਿਹੜੇ ਲੈ ਸਰ, ਜਦੋਂ ਜਿਹੜੀ ਪਾਰਟੀ ਚੱਲ ਰਹੀ ਸੀ,
ਹਾਂਜੀ,
1.5%, 2% ਰੇਟ, 3% ਰੇਟ, ਹੈ ਨਾ, ਉਹ ਲੋਕਾਂ ਨੂੰ ਬੜਾ ਸਸਤਾ ਲੱਗਦਾ ਸੀਗਾ ਤੇ ਬੜੀ ਅਫੋਰਡੇਬਿਲਟੀ ਸੀਗੀ, ਨੋ ਡਾਊਟ ਅਫੋਰਡੇਬਿਲਟੀ ਲੋਕਾਂ ਸੀਗੀ ਉਦੋਂ, ਬਟ ਕਿਸੇ ਨੂੰ ਚਰਨਜੀਤ ਇਹ ਨੀ ਸੀਗਾ ਵੀ ਰੇਟ ਇੰਨੇ ਅਪ ਚਲੇ ਜਾਣਗੇ, ਈਵਨ ਸਾਡੇ ਵਰਗਿਆਂ ਨੂੰ ਵੀ ਨਹੀਂ ਸੀ,
ਹਾਂਜੀ,
ਸੋ ਵੀ ਵਰ ਆਲਸੋ ਸਰਪ੍ਰਾਈਜ਼ਡ ਕਿ ਜਿਹੜੇ ਰੇਟ ਆ ਇਸ ਲੈਵਲ ਤੱਕ ਚੱਲਣਾ, ਕਿਉਂਕਿ ਅੱਗੇ ਮੇਰੇ ਜਿਹੜੇ 20-22 ਸਾਲ ਦੇ ਜਿਹੜੇ ਕਰੀਅਰ ਦੇ ਵਿੱਚ ਇੱਦਾਂ ਦੇ ਕਦੇ ਰੇਟ ਅਪ ਨਹੀਂ ਸੀ ਗਏ,
ਹਾਂਜੀ,
ਤੋ ਇਸ ਕਰਕੇ ਇਹ ਜਿਹੜਾ ਇੰਡਸਟਰੀ ਜਿਹੜੇ ਪ੍ਰੋਫੈਸ਼ਨਲਸ ਨੇ ਉਹਨਾਂ ਵਾਸਤੇ ਵੀ ਸਰਪ੍ਰਾਈਜ਼ ਹੈਗਾ ਜਾਂ ਸੀਗਾ,
ਬਿਲਕੁਲ,
ਤੋ ਠੀਕ ਆ, ਲੋਕਾਂ ਦੀ ਅਸਰ ਪਿਆ ਹੈਗਾ, ਤੋ ਜਿਹੜੇ ਜੇ ਰੇਟ ਨਹੀਂ ਡਾਊਨ ਵਗੈਰਾ ਗਏ ਤਾਂ ਇਸ ਤਰ੍ਹਾਂ ਹੀ ਜਿਹੜਾ ਚੱਲਦਾ ਰਹੇਗਾ, ਬਟ ਇਹ ਲੋਕਾਂ ਨੇ ਦੇਖਣਾ ਵੀ ਉਹਨਾਂ ਨੇ ਕੀ ਕਰਨਾ,
ਬਿਲਕੁਲ ਜੀ, ਤੇ ਧਾਲੀਵਾਲ ਸਾਹਿਬ ਨੰਬਰ ਦੇ ਦਿਓ ਜੀ, ਇੱਕ ਕਾਲਰ ਨੇ, ਪਹਿਲਾਂ ਆਪਾਂ ਕਾਲ ਲੈ ਲਈਏ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ, ਆਜ ਹੈਡਫੋਨ ਲਾਓ,
ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਬਹੁਤ ਬਹੁਤ,
ਹਾਂ ਦੁਬਾਰਾ ਬੋਲੋ ਜੀ,
ਮੈਂ ਕਿਹਾ ਜੀ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ,
ਬਾਕੀ ਉਹ ਜਿਹੜੀ ਧਾਲੀਵਾਲ ਨੇ ਮੋਰਗੇ ਨੀ ਦਵਾਉਣੀ ਹੈਗੀ ਜੀ, ਧਾਲੀਵਾਲ ਜੇ ਬੰਦੇ ਦੀ ਇਨਕਮ ਤੇ ਤਾਂ ਡਾਊਨ ਪੇਮੈਂਟ ਤੇ ਮੋਰਗੇ ਦਵਾਉਣੀ ਆ, ਧਾਲੀਵਾਲ ਦਾ ਸਿਰਫ ਇੱਕ ਪੇਪਰ ਮੋਣ ਦਾ ਬੰਦਾ ਹੁੰਦਾ ਆ,
ਹਾਂ ਧਾਲੀਵਾਲ ਸਾਹਿਬ ਸਾਡੇ ਨਾਲ ਹੀ ਬੈਠੇ ਨੇ, ਬੋਲੋ ਜੀ, ਇਹ ਕਹਿੰਦੇ ਧਾਲੀਵਾਲ ਸਾਹਿਬ ਨੇ ਮੋਰਗੇ ਨੀ ਦਵਾਉਣੀ, ਪੇਪਰਾਂ ਤੇ ਡਾਊਨ ਪੇਮੈਂਟ ਨੇ ਦਵਾਉਣੀ ਆ,
ਨਹੀਂ ਜਿਹੜਾ ਯੂ ਆਰ ਰਾਈਟ ਟੂ, ਕਿਉਂਕਿ ਜਿਹੜੀ ਤੁਹਾਡੀ ਮੋਰਗੇਜ ਆ, ਯੈਸ ਤੁਹਾਡਾ ਕ੍ਰੈਡਿਟ, ਤੁਹਾਡਾ ਇਨਕਮ ਤੇ ਤੁਹਾਡੀ ਜਿਹੜੀ ਆ ਡਾਊਨ ਪੇਮੈਂਟ, ਤੋ ਉਹਦੇ ਕਰਕੇ ਜਿਹੜੀ ਮੋਰਗੇਜ ਤੁਹਾਨੂੰ ਮਿਲਦੀ ਆ, ਬਟ ਜਿਹੜਾ ਇੱਕ ਰਾਈਟ ਬ੍ਰੋਕਰ ਹੁੰਦਾ ਉਹ ਤੁਹਾਨੂੰ ਇੱਕ ਗਾਈਡ ਕਰ ਦਿੰਦਾ, ਤੁਹਾਨੂੰ ਕਾਉਂਸਲ ਕਰ ਦਿੰਦਾ ਕਿ ਤੁਹਾਨੂੰ ਜਿਹੜਾ ਰੇਟ ਆ ਉਹ ਕਿੱਥੋਂ ਵਧੀਆ ਮਿਲੂਗਾ, ਜਿਹੜਾ ਕਿਹੜਾ ਲੈਂਡਰ ਆ ਤੁਹਾਡੇ ਲਈ ਜਿਹੜਾ ਵਧੀਆ ਹੋਏਗਾ, ਔਰ ਉਹਦੀਆਂ ਜਿਹੜੀਆਂ ਜਿਹੜੀਆਂ ਜਿਵੇਂ ਆਪਾਂ ਕਹਿੰਦੇ ਆ ਕੰਡੀਸ਼ਨ ਨੇ, ਕੀ ਉਹ ਤੁਹਾਡੇ ਫਾਇਦੇ ਲਈ ਨੇ ਕਿ ਉਹ ਲੈਂਡਰ ਦੇ ਫਾਇਦੇ ਲਈ ਨੇ, ਠੀਕ ਹੈ, ਸੋ ਇਸ ਕਰਕੇ ਜਿਹੜਾ ਰਾਈਟ ਬ੍ਰੋਕਰ ਆ ਉਹ ਕੰਮ ਆਉਂਦਾ ਹੈਗਾ,
ਬਿਲਕੁਲ ਜੀ, ਬਿਲਕੁਲ, ਧੰਨਵਾਦ ਜੀ, ਤੁਹਾਡੇ ਵਾਲ ਸਾਹਿਬ ਨੰਬਰ ਦੇਜੋ ਇੱਕ ਵਾਰੀ,
9058120098012128,
ਲਓ ਜੀ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ,
ਪੀਜ਼ਾ ਡਿਪੂ, ਕਾਲ 310-9711,
ਦੈਟਸ 310-9711, ਪੀਜ਼ਾ ਡਿਪੂ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ,
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ
416-1316-4164-206-VISI-SAGA-DALE-MUNDI-REAL-ESTATE-EXPERT. ਤੇ ਜੇ ਤੁਸੀਂ ਮਿਹਨਤ ਕਰਕੇ ਪੈਸੇ ਜੋੜ ਕੇ ਰੱਖੇ ਹੋਏ ਨੇ ਵੇਖਿਓ ਕਿਤੇ ਉਹ ਘੱਟ ਨਾ ਜਾਣ ਘਟਣ ਦਾ ਮਤਲਬ ਇਹ ਹੁੰਦਾ ਘਟਣ ਦਾ ਮਤਲਬ ਇਹ ਨਹੀਂ ਵੀ ਲੱਖ ਰੁਪਈਏ ਦਾ 90,000 ਰਹਿ ਜੂ ਘਟਣ ਦਾ ਮਤਲਬ ਇਹ ਹੈ ਵੀ ਲੱਖ ਰੁਪਈਏ ਦਾ ਤੁਹਾਡਾ ਜਿਹੜੀ ਅੱਜ ਲੱਖ ਰੁਪਏ ਦੀ ਚੀਜ਼ ਆਉਂਦੀ ਹੈ ਉਹ 5-7 ਸਾਲਾਂ ਨੂੰ 3 ਲੱਖ ਦੀ ਹੋ ਜਾਣੀ ਆ ਤੇ ਤੁਹਾਡਾ ਲੱਖ ਦਾ ਲੱਖ ਹੀ ਰਹਿਣਾ ਲੱਖ ਦਾ ਲੱਖ 1,05,000 ਬਚਜੂ ਤਾਂ ਅਲਟੀਮੇਟਲੀ ਡੀਵੈਲੂਏਸ਼ਨ ਹੋ ਗਈ ਨਾ ਰਾਜਪਾਲ ਬਰਾੜ ਸਾਹਿਬ ਕਹਿੰਦੇ ਨੇ ਕਿ ਤੁਸੀਂ ਇਹੋ ਜਿਹੀ ਥਾਂ ਫੰਡ 'ਚ ਇਨਵੈਸਟ ਕਰੋ ਜਿੱਥੇ ਬਹੁਤ ਸੋਹਣੀ ਗਰੋਥ ਹੁੰਦੀ ਹੈ ਵੀ ਘੱਟੋ ਘੱਟ ਮਹਿੰਗਾਈ ਨੂੰ ਤਾਂ ਕਾਟ ਕਰੇ ਨਾ ਤੁਹਾਡੀ ਗਰੋਥ ਨਹੀਂ ਤਾਂ ਤੁਹਾਡੇ ਪੈਸੇ ਘੱਟ ਜਾਂਦੇ ਨੇ ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾ ਲਿਆ ਕਰੋ 1-2 ਸਾਲਾਂ ਬਾਅਦ ਕਈ ਤਾਂ ਸੱਜਣ ਮਿੱਤਰ ਮਿਹਨਤ ਬਹੁਤ ਕਰਦੇ ਨੇ ਕਹਿੰਦੇ ਜੀ ਪੈਸੇ ਜੋੜ ਲਏ ਹੁਣ ਬਸ ਠੀਕ ਹੈ ਤੇ ਕਾਫੀ ਜੋੜੇ ਹੋਏ ਨੇ ਪਰ ਉਹ ਇਸ ਦੇਖਦੇ ਹੀ ਨਹੀਂ ਕਿ 3-3-4-4 ਸਾਲ ਪੈਸੇ ਉਹਨਾਂ ਦੀ ਗਰੋਥ ਕੋਈ ਨਹੀਂ ਹੋਈ ਕਈ ਸਟਾਕਸ ਦੇ ਵਿੱਚ ਪੈਸੇ ਲਾ ਦਿੰਦੇ ਆ ਘੱਟ ਜਾਂਦੇ ਆ ਬਿਲਕੁਲ ਉੱਡੀ ਜਾਂਦੇ ਆ ਫਿਰ ਬਲੱਡ ਪ੍ਰੈਸ਼ਰ ਘਟਣ ਲੱਗ ਜਾਂਦਾ ਗਾਂ ਉਹਨਾਂ ਦਾ ਤੇ ਇਸ ਕਰਕੇ ਤੁਸੀਂ ਮਾਹਰ ਜਿਹੜਾ ਫਾਈਨੈਂਸ਼ੀਅਲ ਐਡਵਾਈਜ਼ਰ ਆ ਨਾ ਉਹਦੇ ਕੋਲ ਜਾਇਆ ਕਰੋ ਇਨਵੈਸਟਮੈਂਟ ਪੋਰਟਫੋਲੀਓ ਨੂੰ ਤਾਂ ਚੈੱਕ ਕਰਾ ਲਿਆ ਕਰੋ 1-2 ਸਾਲ ਬਾਅਦ ਰਾਜਪਾਲ ਬਰਾੜ ਤੋਂ 416-917-1456 ਇਹਨਾਂ ਦਾ ਨੰਬਰ ਆ ਔਰਾ ਕਿਚਨਸ ਵਾਲੇ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਜੀ ਬਹੁਤ ਸੋਹਣੀਆਂ ਕਿਚਨਸ ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ ਕਿਚਨ ਬਣਾਉਣੀ ਆ ਇੱਕੋ ਹੀ ਨਾਂ ਯਾਦ ਰੱਖਣਾ ਔਰਾ ਕਿਚਨ 9056732872 905-683-2872 ਇਹਨਾਂ ਦਾ ਕੀਤਾ ਹੋਇਆ ਕੰਮ ਵੇਖੋ ਪਹਿਲਾਂ ਵਿਜ਼ਿਟ ਕਰੋ ਇਹਨਾਂ ਨੂੰ ਕਹੋ ਜੀ ਫੋਨ ਨੰਬਰ ਦਿਓ ਜਿੱਥੇ ਜਿੱਥੇ ਤੁਸੀਂ ਕਿਚਨ ਬਣਾਈਆਂ ਦੇਖ ਕੇ ਆਓ ਜੀ ਕਿਚਨਸ ਬਹੁਤ ਸੋਹਣੀਆਂ ਕਿਚਨਸ ਨੇ ਇੱਕ ਵਾਰੀ ਦੇਖ ਲਿਆ ਤੁਸੀਂ ਕਹਿਣਾ ਜੀ ਹਾਂ ਠੀਕ ਆ ਆਪਾਂ ਇਹਨਾਂ ਤੋਂ ਹੀ ਕਿਚਨ ਬਣਾਉਣੀ ਆ 905-673-2872 ਔਰਾ ਕਿਚਨਸ ਦਾ ਨੰਬਰ ਹੈਗਾ ਮਾਫੀ ਚਾਹੁੰਦਾ ਦੋਸਤੋ ਅੱਛਾ ਗੱਲ ਆਪਾਂ ਕਰ ਰਹੇ ਸੀ ਜੀ ਪੁਸਤਕਾਂ ਬਾਰੇ ਪੁਸਤਕ ਦਿਵਸ ਕਿਤਾਬਾਂ ਦਾ ਦਿਨ ਅੱਜ ਕਿਤਾਬਾਂ ਮੈਨੂੰ ਤਾਂ ਜੀ ਕਈ ਵਾਰੀ ਬੰਦੇ ਹੀ ਕਿਤਾਬਾਂ ਵਰਗੇ ਲੱਗਦੇ ਨੇ ਜਦੋਂ ਬੰਦਾ ਕੋਈ ਬੋਲਦਾ ਉਦੋਂ ਹੀ ਪਤਾ ਲੱਗ ਜਾਂਦਾ ਵੀ ਉਹ ਫਲਾਨੀ ਕਿਤਾਬ ਦੇ ਵਿੱਚ ਨਾ ਆਹ ਬੰਦੇ ਬਾਰੇ ਆਹ ਗੱਲ ਲਿਖੀ ਹੈ ਕਿਤਾਬਾਂ ਯਾਦ ਆ ਜਾਂਦੀਆਂ ਨੇ ਕੀ ਕਰੀਏ ਹੈਨਾ ਕਿਤਾਬਾਂ ਵਿੱਚ ਲਿਖੇ ਹੋਏ ਸ਼ਬਦ ਬੰਦੇ ਦੇ ਚਿਹਰੇ ਤੇ ਆਏ ਆ ਕੇ ਢੁਕਦੇ ਨੇ ਬੰਦਾ ਕਹਿੰਦਾ ਕਿਆ ਬਾਤ ਆ ਧੰਨ ਧੰਨ ਕਰ ਉੱਠਦਾ ਬੰਦਾ ਵੀ ਇਹ ਬੰਦਾ ਜਿਸ ਤਰ੍ਹਾਂ ਬਿਹੇਵ ਕਰ ਰਿਹਾ ਨਾ ਫਲਾਨੀ ਕਿਤਾਬ ਦੇ ਵਿੱਚ ਇਹਦੇ ਲਈ ਆਹ ਸ਼ਬਦ ਸੀ ਗਾਲ ਕੱਢਣ ਦੀ ਲੋੜ ਹੀ ਨਹੀਂ ਰਹਿੰਦੀ ਜਿਹੜਾ ਬੰਦਾ ਮਾੜਾ ਕਮਲੇ ਲੋਕ ਗਾਲਾਂ ਕੱਢਦੇ ਨੇ ਮਾੜੇ ਸ਼ਬਦ ਬੋਲਦੇ ਨੇ ਜਦੋਂ ਹੀ ਕੋਈ ਤੁਹਾਨੂੰ ਗੱਲ ਕਿਸੇ ਦੀ ਭੈੜੀ ਲੱਗੇ ਬੁਰੀ ਲੱਗੇ ਉਹਨੂੰ ਮਾਫ਼ ਕਰ ਦਿਆ ਕਰੋ ਬਸ ਕਿਤਾਬ ਚ ਬਾਰੇ ਕੀ ਲਿਖਿਆ ਹੋਇਆ ਕਿਸੇ ਨਾਵਲ ਚ ਕਿਸੇ ਕਹਾਣੀ ਚ ਕਿਸੇ ਕਵਿਤਾ ਚ ਕਿਹੋ ਜਿਹਾ ਵਿਅੰਗ ਕੀਤਾ ਉਹਨੂੰ ਯਾਦ ਕਰਕੇ ਹੱਸ ਲਿਆ ਕਰੋ ਤੁਸੀਂ ਗਾਲਾਂ ਕੱਢਣੀਆਂ ਭੁੱਲ ਜਾਓਗੇ ਮੈਨੂੰ ਪੱਕਾ ਪਤਾ ਕਿਉਂਕਿ ਗਾਲਾਂ ਕਿਸੇ ਕਿਤਾਬਾਂ ਚ ਨਹੀਂ ਕੱਢੀਆਂ ਹੁੰਦੀਆਂ ਇਹ ਤਾਂ ਵੈਸੇ ਹੀ ਹੁੰਦੀਆਂ ਨੇ ਇਹ ਤਾਂ ਬੰਦੇ ਦੇ ਆਪਦੇ ਮਨ ਦੀ ਫਰਸਟ੍ਰੇਸ਼ਨ ਹੁੰਦੀ ਹੈ ਪਰ ਕਈ ਨਾਵਲ ਤੇ ਕਈ ਨਾਟਕ ਵੀ ਜਿਨ੍ਹਾਂ ਨੇ ਲਿਖੇ ਨਾ ਉਹਦੇ ਚ ਉਹ ਜਿਹੜੇ ਇਹ ਲਿਖਣ ਵਾਲੇ ਹੁੰਦੇ ਨੇ ਨਾ ਇਹ ਸ਼ੀਸ਼ਾ ਦਿਖਾਉਂਦੇ ਨੇ ਸਮਾਜ ਨੂੰ ਲਿਖੀਆਂ ਹੁੰਦੀਆਂ ਪਰ ਉਹ ਉਹ ਪਰਪਜ਼ ਉਹਨਾਂ ਦਾ ਕੁਛ ਹੋਰ ਹੁੰਦਾ ਹੈ ਨਾ ਇਸ ਕਰਕੇ ਦੋਸਤੋ ਕਿਤਾਬਾਂ ਪੜ੍ਹਿਆ ਕਰੋ ਇੱਕ ਸਾਵਧਾਨੀ ਵਰਤਣੀ ਜ਼ਰੂਰ ਚਾਹੀਦੀ ਹੈ ਉਹ ਇਹ ਹੈ ਕਿ ਜਿਵੇਂ ਆਪਾਂ ਕੰਮ ਕਰਦੇ ਹਾਂ ਆਪਾਂ ਆਪਣੇ ਹੱਥ ਚ ਕੋਈ ਔਜ਼ਾਰ ਫੜਿਆ ਕੋਈ ਪੇਚਕਸ ਆ ਕੋਈ ਆਰੀ ਫੜੀ ਹੋਈ ਆ ਜਾਂ ਆਪਾਂ ਰਿਜ਼ਲਟ ਕੱਢਣਾ ਆਪਾਂ ਕਹਿੰਦੇ ਨਾ ਹਥਿਆਰ ਆਪਣੇ ਤਿੱਖੇ ਕਰ ਲੈਣੇ ਚਾਹੀਦੇ ਆ ਤਿਆਰੀ ਹੋਣੀ ਚਾਹੀਦੀ ਹੈ ਪੂਰੀ ਓਨੀ ਤਾਂ ਨਹੀਂ ਪਰ ਕਿਤਾਬਾਂ ਪੜ੍ਹਨ ਵੇਲੇ ਨਾ ਜ਼ਰੂਰ ਤੁਹਾਨੂੰ ਇੰਨਾ ਕੁ ਅਟੈਂਟਿਵ ਹੋਣਾ ਚਾਹੀਦਾ ਆਪਾਂ ਨੂੰ ਵੀ ਆਪਾਂ ਕਿਤਾਬ ਪੜ੍ਹ ਰਹੇ ਹਾਂ ਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਈ ਬੰਦੇ ਕੀ ਕਰਦੇ ਨੇ ਸਾਡੀ ਲਾਈਫ 'ਚ ਇੱਧਰ ਉੱਧਰ ਫਿਰਦੇ ਹੁੰਦੇ ਨੇ ਬੰਦੇ ਉਹ ਬਹੁਤ ਨੇ ਜਿਹੜਾ ਕੋਈ ਬੰਦਾ ਕੋਈ ਗੱਲ ਕਰ ਰਿਹਾ ਜਿਹੜੀ ਗੱਲ ਕਿਤਾਬ ਦੇ ਵਿੱਚ ਲਿਖੀ ਹੋਈ ਹੈ ਜਿਹੜੀ ਗੱਲ ਕਿਸੇ ਵਿਦਵਾਨ ਨੇ ਕਹੀ ਹੈ ਤੇ ਜਿਹਦੇ ਸਬੂਤ ਵੀ ਮੌਜੂਦ ਨੇ ਕਈ ਬੰਦੇ
ਓਹਨੂੰ ਆਪਣੀ ਸਮਝ ਦੇ ਮੁਤਾਬਕ ਹੀ ਲੈਂਦੇ ਨੇ, ਆਪਣੀ ਸਮਝ ਮੁਤਾਬਕ ਟਰਾਂਸਲੇਟ ਕਰਦੇ ਨੇ, ਓਹਦੇ ਤੋਂ ਆਪਣੀ ਸਮਰੱਥਾ ਦੇ ਮੁਤਾਬਕ ਜਾਣ ਬੁੱਝ ਕੇ ਉਹੀ ਓ ਸ਼ਬਦ ਚੁੱਕਦੇ ਨੇ ਜਿਹੜੇ ਉਹਨਾਂ ਦੇ ਫਿੱਟ ਬੈਠਦੇ ਨੇ, ਬਾਕੀ ਸਾਰਾ ਕੁਝ ਛੱਡ ਦਿੰਦੇ ਆ। ਉਹਨੂੰ ਜਾਣੀ ਆਪਣੇ ਮੁਤਾਬਕ ਹੀ ਟਰਾਂਸਲੇਟ ਕਰਕੇ ਅੱਗੇ ਦੱਸੀ ਜਾਂਦੇ ਆ, ਉਹ ਕਿਤਾਬਾਂ ਦਾ ਸਤਿਆਨਾਸ਼ ਮਾਰ ਦਿੰਦੇ ਆ। ਲੇਖਕ ਨੇ ਕੁਝ ਮਰਜ਼ੀ ਲਿਖਿਆ ਹੋਵੇ, ਲੇਖਕ ਦੇ ਲਿਖਣ ਦਾ ਕੋਈ ਮਰਜ਼ੀ ਪਰਪਸ ਹੋਵੇ, ਪਰ ਇਹ ਜਿਹੜੇ ਲੋਕ ਹੁੰਦੇ ਨੇ ਨਾ, ਉਹ ਆਪਣੇ ਮੁਤਾਬਕ ਆਪਣੇ ਦਿਮਾਗ ਦੀ, ਕਿਉਂਕਿ ਪਹਿਲਾਂ ਦਿਮਾਗ ਉਹਨਾਂ ਦਾ ਹੁੰਦਾ ਹੀ ਦੁਬਾਲਾ ਨਿਕਲਿਆ ਹੁੰਦਾ, ਆਪਣੇ ਮੁਤਾਬਕ ਉਹਨੂੰ ਮੋਲਡ ਕਰਦੇ ਨੇ ਤੇ ਅੱਗੇ ਦੀ ਅੱਗੇ ਕਨਵੇ ਕਰੀ ਜਾਂਦੇ। ਇਸ ਕਰਕੇ ਇਹ ਜੇ ਲੋਕਾਂ ਤੋਂ ਬਹੁਤ ਸਾਵਧਾਨ ਰਹਿਣਾ ਚਾਹੀਦਾ। ਆਮ ਕਰਕੇ ਇਹੋ ਜਿਹੇ ਲੋਕ ਕੁਝ ਖਾਸ ਕਿਸਮ ਦੀਆਂ ਜਾਂ ਇੱਕੋ ਹੀ ਕਿਤਾਬ ਨੂੰ ਬਾਰ ਬਾਰ ਪੜ੍ਹਦੇ ਨੇ ਤੇ ਉਹਦੇ ਹਵਾਲੇ ਦਿੰਦੇ ਰਹਿੰਦੇ ਨੇ। ਮਤਲਬ ਉਹਨਾਂ ਦੀ ਹਾਲਤ ਇਹ ਜੀ ਹੁੰਦੀ ਆ ਵੀ ਜਿਵੇਂ ਬੰਦ ਬੇਸਮੈਂਟ ਕੋਈ ਪਈ ਆ, ਉਹਦਾ ਕੋਈ ਦਰਵਾਜ਼ਾ ਹੀ ਨਹੀਂ ਹੈਗਾ, ਉਹ ਆਈਮੀਨ ਉਹਦੀ ਕੋਈ ਖਿੜਕੀ ਨਹੀਂ ਹੈਗੀ, ਇੱਕ ਭੀੜਾ ਜਾਂ ਦਰਵਾਜ਼ਾ ਅੰਦਰ ਹਨੇਰਾ ਹੀ ਹਨੇਰਾ, ਉਹਨੂੰ ਹੀ ਚਾਨਣ ਸਮਝ ਬੈਠੇ ਨੇ। ਅੱਜ ਕੱਲ ਤਾਂ ਲੀਗਲ ਬੇਸਮੈਂਟਾਂ ਦੀ ਵੀ ਕਹਿੰਦੇ ਨੇ ਵੀ ਵੱਡੀਆਂ ਵਿੰਡੋਜ਼ ਵੀ ਵੱਡੀਆਂ ਹੋਣੀਆਂ ਚਾਹੀਦੀਆਂ ਥਾਂ ਕਿ ਪੂਰਾ ਚਾਨਣ ਆਵੇ, ਕਹਿੰਦੇ ਨੇ ਨਾ ਤੁਹਾਨੂੰ ਇੰਨੇ ਬਾਈ ਇੰਨੇ ਫੁੱਟ ਦੀਆਂ ਵਿੰਡੋਜ਼ ਹੋਣ ਵੀ ਅੰਦਰ ਚਾਨਣ ਜਾਵੇ। ਇਸ ਕਰਕੇ ਮੇਰੀ ਬੇਨਤੀ ਇਹੋ ਜਿਹੇ ਸੱਜਣਾਂ ਨੂੰ ਬਈ, ਇੰਨਾ ਲਿਟਰੇਚਰ ਲਿਖਿਆ ਗਿਆ ਦੁਨੀਆਂ ਦੇ ਵਿੱਚ, ਇੰਨਾ ਕੁ ਲਿਟਰੇਚਰ ਲਿਖਿਆ ਗਿਆ ਤੇ ਸਾਰੀਆਂ ਹੀ ਕੌਮਾਂ ਦੇ ਵਿੱਚ ਨਾ ਲਿਖਣ ਵਾਲੇ ਕੁਰਬਾਨੀਆਂ ਕਰਨ ਵਾਲੇ ਲੋਕ ਨੇ। ਤੁਸੀਂ ਜਿਹੜੇ ਮਰਜ਼ੀ ਲੇਖਕ ਦੀ ਗੱਲ ਚੱਕ ਲਓ ਜੀ, ਜਿੱਥੋਂ ਮਰਜ਼ੀ, ਭਾਵੇਂ ਯੂਰਪ ਚੋਂ ਚੱਕ ਲਓ, ਪੰਜਾਬ ਚੋਂ ਚੱਕ ਲਓ, ਚਾਈਨਾ ਚੋਂ ਚੱਕ ਲਓ, ਕੈਨੇਡਾ, ਇੰਗਲੈਂਡ, ਜਿੱਥੇ ਮਰਜ਼ੀ ਚੱਕ ਲਓ, ਤੁਸੀਂ ਕਿਤਾਬਾਂ ਨੂੰ ਫਰੋਲ ਕੇ ਤਾਂ ਵੇਖੋ, ਬਹੁਤ ਕੁਛ ਬਹੁਤ ਲਿਟਰੇਚਰ ਲਿਖਿਆ ਗਿਆ। ਆਪਾਂ ਆਪਣੀਆਂ ਹੀ ਫੜਾ ਨਾ ਮਾਰਿਆ ਕਰੀਏ ਸਾਰਾ ਦਿਨ ਵੀ ਸਾਡੇ ਕੋਲ ਲਿਟਰੇਚਰ ਬਹੁਤ ਵਧੀਆ, ਸਾਡੀਆਂ ਹੀ ਗੱਲਾਂ ਸਭ ਤੋਂ ਵਧੀਆ ਨੇ, ਦੁਨੀਆਂ ਭਰ ਦਾ ਲਿਟਰੇਚਰ ਆ ਜਿਹੜਾ, ਖੈਰ ਸਮਰੱਥਾ ਨਾ ਪਰਖ ਤਾਂ ਨਹੀਂ ਸਕਦੇ, ਪਰ ਫਿਰ ਵੀ ਚੰਗੀਆਂ ਸੋਹਣੀਆਂ ਕਿਤਾਬਾਂ ਜਿੱਥੋਂ ਵੀ ਸਾਨੂੰ ਮਿਲ। ਜਿਵੇਂ ਮੈਂ ਕਿਹਾ, ਅੱਜ ਕੱਲ੍ਹ ਤਾਂ ਆਡੀਓ ਬੁੱਕਸ ਨੇ, ਸੋਸ਼ਲ ਮੀਡੀਆ ਦਾ ਜ਼ਮਾਨਾ, ਇੰਟਰਨੈਟ ਦਾ ਜ਼ਮਾਨਾ, ਸਾਰੀ ਕਿਤਾਬ ਨਹੀਂ ਵੀ ਪੜ੍ਹ ਸਕਦੇ ਆਪਾਂ, ਤੇ ਆਪਾਂ ਉਹਦਾ ਸਾਰ ਅੰਸ਼ ਲਿਖਿਆ ਹੁੰਦਾ, ਸਾਰ ਤੱਤ ਲਿਖਿਆ ਹੁੰਦਾ, ਸਿਨੋਪਸਿਸ ਹੁੰਦੇ ਨੇ, ਅੰਦਾਜ਼ਾ ਲਾ ਸਕਦੇ ਆਪਾਂ ਥੋੜੀਆਂ ਬਹੁਤ ਸਤਰਾਂ ਤੋਂ, ਥੋੜੀਆਂ ਬਹੁਤ ਲਾਈਨਾਂ ਤੋਂ, ਕੋਟੇਸ਼ਨਸ ਤੋਂ। ਕਿਤਾਬਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਖਾਸ ਕਰਕੇ ਜਿਨ੍ਹਾਂ ਲੋਕਾਂ ਦੀ ਉਮਰ ਵੱਧ ਰਹੀ ਹੈ ਨਾ, ਬੁਢਾਪਾ ਆ ਰਿਹਾ, ਉਹਨਾਂ ਨੂੰ ਜ਼ਰੂਰ, ਕਿਉਂਕਿ ਇੱਥੇ ਦੀ ਲਾਈਫ ਆ ਜਿਹੜੀ ਉਹ ਥੋੜੀ ਜਿਹੀ ਇਕੱਲਤਾ ਵਾਲੀ ਆ, ਤੇ ਜੇ ਕਿਤਾਬ ਤੁਹਾਡਾ ਸਾਥੀ ਬਣ ਗਈ ਤੇ ਫਿਰ ਤੁਹਾਡੀ ਜ਼ਿੰਦਗੀ 'ਚ ਇਕੱਲਤਾ ਵੈਸੇ ਸ਼ੂ ਮੰਤਰ ਹੋ ਜਾਣੀ ਆ। ਵੈਸੇ ਕਿਤਾਬਾਂ ਦਿਮਾਗ ਦੀ ਐਕਸਰਸਾਈਜ਼ ਕਰਾਉਂਦੀਆਂ ਰਹਿੰਦੀਆਂ, ਜੇ ਤੁਸੀਂ ਕਿਤਾਬਾਂ ਪੜ੍ਹਨ ਲੱਗ ਗਏ ਨਾ ਤੇ ਸੋਚਣ ਦੇ ਰਾਹ ਦੇ ਉੱਤੇ ਪੈ ਜਾਓਗੇ। ਜਿਹੜਾ ਬੰਦਾ ਮਾਨਸਿਕ ਦਿਮਾਗੀ ਐਕਸਰਸਾਈਜ਼ ਕਰਦਾ ਨਾ, ਉਹਦੇ ਤੇ ਬੁਢਾਪਾ ਘੱਟ ਆਉਂਦਾ, ਉਹਨੂੰ ਪਾਰਕਿੰਸਨਸ ਵਰਗੀਆਂ ਬਿਮਾਰੀਆਂ ਜਿਹੜੀਆਂ, ਅਲਜ਼ਾਈਮਰ ਵਰਗੀਆਂ ਵੈਸੇ ਹੀ ਘੱਟ ਲੱਗਦੀਆਂ ਨੇ। ਚਲੋ ਬਿਮਾਰੀ ਕਿਸੇ ਨੂੰ ਵੀ ਲੱਗ ਸਕਦੀ ਆ, ਪਰ ਮਤਲਬ ਕਿਤਾਬਾਂ ਬੰਦੇ ਨੂੰ ਸੰਤੁਸ਼ਟੀ ਦਿੰਦੀਆਂ ਨੇ। ਇੱਕ ਉਮਰ ਤੋਂ ਬਾਅਦ ਜਾ ਕੇ ਵੀ ਜੇ ਤੁਸੀਂ ਕਿਤਾਬਾਂ ਪੜ੍ਹਨ ਲੱਗ ਜਾਂਦੇ ਹੋ ਨਾ, ਤੇ ਤੁਸੀਂ ਅੰਦਾਜ਼ਾ ਲਾ ਲਿਓ, ਤੁਹਾਨੂੰ ਐਂ ਲੱਗਦਾ ਵੀ ਤੁਹਾਡਾ ਜਿਹੜਾ ਪਿਛਲਾ ਸਮਾਂ ਨਾ ਉਹ ਭਾਵੇਂ ਵਿਅਰਥ ਚਲਾ ਗਿਆ, ਪਰ ਹੁਣ ਗਾਂਹ ਵਾਲਾ ਆਉਣ ਵਾਲਾ ਸਮਾਂ ਵਿਅਰਥ ਨਹੀਂ। ਮੈਂ ਕਈ ਇਹੋ ਜਿਹੇ ਲੇਖਕਾਂ ਨੂੰ ਜਾਣਦਾ ਜਿਨ੍ਹਾਂ ਨੇ ਰਿਟਾਇਰਮੈਂਟ ਦੀ ਏਜ ਵੇਲੇ ਲਿਖਣਾ ਸ਼ੁਰੂ ਕੀਤਾ ਤੇ ਇੰਨਾ ਸੋਹਣਾ ਲਿਖਦੇ ਨੇ, ਜ਼ਿੰਦਗੀ ਦਾ ਸਾਰ ਤੱਤ ਕੱਢ ਕੇ ਬੰਦੇ ਦੇ ਸਾਹਮਣੇ ਰੱਖ ਦਿੰਦੇ ਨੇ। ਸਿਆਣੇ ਬੰਦੇ ਤਾਂ ਆਪਾਂ ਨੂੰ ਲੱਭਣ ਜਾਣੇ ਪੈਂਦੇ ਨੇ, ਹੁਣ ਕਿਹਨੂੰ ਪੁੱਛੀਏ ਸਿਆਣਾ ਭਾਈ, ਤੁਹਾਡੇ ਘਰੇ ਸਿਆਣਾ ਕੌਣ ਆ, ਹੈਨਾ, ਇੰਨੀ ਵਿਹਲ ਨਹੀਂ ਹੁੰਦੀ। ਪਰ ਕਿਤਾਬਾਂ ਨਾਲ ਹੀ ਅਸੀਂ ਕੀ ਕਰਦੇ ਹਾਂ, ਐਵੇਂ $5-10 $20 ਦੀ ਕਿਤਾਬ ਹੁੰਦੀ ਜੀ, ਉਹ ਵੀ ਨਹੀਂ ਲੈਣੀ, ਲਾਇਬ੍ਰੇਰੀ ਜਾ ਕੇ ਅਸੀਂ ਸਿਆਣੇ ਬੰਦਿਆਂ ਨਾਲ ਵਾਰਤਾਲਾਪ ਕਰਦੇ ਨੇ। ਕਿਤਾਬ ਪੜ੍ਹਨ ਦਾ ਮਤਲਬ ਇਕੱਲੇ ਹੁਣ ਉਹੀ ਸਿਆਣੇ ਨਹੀਂ ਜਿਹੜੇ ਹੁਣ ਜਿਉਂਦੇ ਨੇ, ਬਲਕਿ ਜਿਹੜੇ ਹਜ਼ਾਰਾਂ ਸਾਲ ਪਹਿਲਾਂ ਇਸ ਧਰਤੀ ਤੇ ਆਏ ਨੇ, ਅਸੀਂ ਉਹਨਾਂ ਨਾਲ ਡਾਇਰੈਕਟ ਇੰਟਰੈਕਸ਼ਨ ਕਰਦੇ ਹਾਂ। ਤੁਸੀਂ ਕੋਈ ਕਿਤਾਬ ਪੜ੍ਹਨ ਲੱਗੋ, ਤੁਹਾਡੇ ਮਨ ਦੇ ਵਿੱਚ ਸਵਾਲ ਆ ਜਾਂਦਾ ਵੀ ਆਹ ਲੇਖਕ ਨੇ ਆਹ ਗੱਲ ਕਿਉਂ ਲਿਖੀ, ਉਹ ਲੇਖਕ ਐਡਾ ਸਿਆਣਾ, ਉਹਨੇ 2 ਪੇਜ ਫਰੋਲ ਲਓ, ਉਹਦਾ ਜਵਾਬ ਅੱਗੇ ਲਿਖਿਆ ਪਿਆ ਹੋਊਗਾ, ਆਪੇ ਹੀ ਲੱਭ ਜਾਂਦਾ। ਕਈ ਵਾਰੀ ਸਾਨੂੰ ਕਿਸੇ ਕਿਤਾਬ ਦੇ ਵਿੱਚ ਲਿਖੀ ਗੱਲ ਦਾ ਨਹੀਂ ਪਤਾ ਲੱਗਦਾ, ਬਸ ਆ 2-4 ਸਫ਼ੇ ਥਰਮਾ ਰੱਖੋ, 2-4 ਸਫ਼ਿਆਂ 'ਚ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਵੀ ਇਹਦਾ ਕਹਿਣ ਦਾ ਮਤਲਬ ਆਹ ਸੀ। ਕਵਿਤਾਵਾਂ ਪੜ੍ਹੋ, ਕਹਾਣੀਆਂ ਪੜ੍ਹੋ, ਲੇਖ ਪੜ੍ਹੋ, ਪਰ ਪੜ੍ਹੋ ਜ਼ਰੂਰ। ਹੁਣ ਅੱਜ ਕੱਲ੍ਹ ਤਾਂ ਅਖ਼ਬਾਰ ਵੀ ਵੈਸੇ ਪੜ੍ਹਦੇ ਨਹੀਂ ਲੋਕ, ਅਖ਼ਬਾਰਾਂ ਦੇ ਵਿੱਚ ਐਡੀਟੋਰੀਅਲ ਪੜ੍ਹਨ ਵਾਲੇ ਹੁੰਦੇ ਸੀ, ਉਹ ਵੀ ਦੇਖੋ ਆਪਾਂ ਕਿਤਾਬਾਂ 'ਚ ਕਈ ਸਫ਼ੇ ਹੁੰਦੇ, ਐਡੀਟੋਰੀਅਲ ਮਤਲਬ ਇੱਕੋ ਸਫ਼ੇ 'ਤੇ ਛੋਟਾ ਜਿਹਾ ਪਾਠ ਹੁੰਦਾ, ਗੱਲ ਤਾਂ ਪੜ੍ਹਾਈ ਦੀ ਆ ਨਾ। ਸਾਰ ਤੱਤ ਹਾਲਾਤਾਂ ਦਾ ਕੱਢ ਕੇ ਜਿਹੜੇ ਸਿਆਣੇ ਐਡੀਟਰ ਸੀ ਐਂ ਸਾਹਮਣੇ ਰੱਖ ਦਿੰਦੇ ਸੀ, ਤੇ ਸਿਆਣੇ ਲੋਕ ਆ ਜਿਹੜੇ ਉਹ ਹੋਰ ਅਖਬਾਰ ਪੜ੍ਹਨ ਜਾਂ ਨਾ ਪੜ੍ਹਨ, ਉਹ ਐਡੀਟੋਰੀਅਲ ਜ਼ਰੂਰ ਪੜ੍ਹਦੇ ਸੀ। ਬਾਕੀ ਕੀ, ਬਾਕੀ ਤਾਂ ਖਬਰਾਂ ਆਈਆਂ, ਫਲਾਨੇ ਥਾਂ ਐਕਸੀਡੈਂਟ ਹੋ ਗਿਆ, ਫਲਾਨੇ ਥਾਂ ਬਰਾਤ ਦੇ ਵਿੱਚ ਸ਼ਰਾਬ ਪੀ ਕੇ ਬੰਦੇ ਮਰ ਗਏ, ਫਲਾਨੇ ਥਾਂ ਹੋ ਗਿਆ, ਘਰ ਵਾਲੇ ਨੇ ਘਰ ਵਾਲੀ ਕੁੱਟਤੀ, ਘਰ ਵਾਲੀ ਨੇ ਮੁਕੱਦਮਾ ਕਰਤਾ, ਵਕੀਲਾਂ ਨੂੰ ਫੀਸ ਮਿਲ ਗਈ, ਬਾਦਲ ਸਾਹਿਬ ਨੇ ਐਂ ਕੀਤਾ ਸੀ, ਅਮਰਿੰਦਰ ਸਾਹਿਬ ਐਂ ਕਰਨਗੇ, ਹੁਣ ਜਿਹੜੇ ਭੰਡ ਸਾਹਿਬ ਉਹ ਕੀ ਕਰਦੇ ਨੇ। ਖਬਰਾਂ ਤਾਂ ਇਹੋ ਜਿਹੀਆਂ ਹੁੰਦੀਆਂ ਨਾ, ਪਰ ਐਡੀਟੋਰੀਅਲ ਜਿਹੜਾ ਹੁੰਦਾ ਉਹਦੇ ਚ ਪੂਰੀ ਦੀ ਪੂਰੀ ਸਮਝ ਹੁੰਦੀ ਆ। ਇਸ ਕਰਕੇ ਦੋਸਤੋ ਪੜਿਆ ਕਰੋ, ਪੜ੍ਹਾਈ ਦੇ ਨਾਲ ਦੀ ਕੋਈ ਦਵਾਈ ਨਹੀਂ ਦੁਨੀਆਂ ਦੇ ਵਿੱਚ। ਮੈਨੂੰ ਪਤਾ ਜਿਹੜਾ ਬੰਦਾ ਬਿਮਾਰ ਵੀ ਹੈ ਨਾ, ਜੇ ਉਹ ਪੜ੍ਹਨ ਲੱਗ ਜੇ ਜ਼ਰੂਰ, ਡਾਕਟਰ ਦਾ ਬਦਲ ਤਾਂ ਹੈ ਨਹੀਂ, ਪਰ ਉਹ ਡਾਕਟਰ ਨੇ ਵੀ ਪੜ੍ਹਾਈ ਹੋਈ ਕੀਤੀ ਹੋਈ ਆ, ਉਹ ਵੀ ਜੇ ਥੋੜਾ ਬਹੁਤ ਤੁਸੀਂ ਆਪ ਵੀ ਪੜ੍ਹਾਈ ਕਰ ਲਓ ਨਾ ਤੇ ਉਹ ਚੰਗਾ ਰਹੂਗਾ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਫਿਰ ਆਪਾਂ ਮਿਲਦੇ ਹਾਂ। ਬਸ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਮਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 9057933458।
ਭੁਪੇਸ਼ ਵਰਮਾ ਜੀ ਮੋਰਗੇਜ ਫਾਈਨੈਂਸ਼ੀਅਲ ਹੱਬ ਤੋਂ ਨੇ ਜੀ ਸੁਨੇਹਾ ਦਿੰਦੇ ਨੇ, ਕਹਿੰਦੇ ਜੀ ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਕੈਸ਼ ਇਨਕਮ ਆ ਤੁਹਾਡੀ ਤੇ ਕੋਈ ਪ੍ਰੋਬਲਮ ਨਹੀਂ, ਮੋਰਗੇਜ ਕਰਾਉਣੀ ਆ, ਕਹਿੰਦੇ ਸਾਡੇ ਕੋਲ ਆਜੋ, ਸਾਨੂੰ ਕਾਲ ਕਰ ਲਓ 647-6247-77। ਇਹਨਾਂ ਦਾ ਨੰਬਰ 6476247777। ਲਾਈਨ ਆਫ ਕ੍ਰੈਡਿਟ ਬਣਾਉਣੀ ਆ, ਫਾਈਨੈਂਸਿੰਗ, ਰੀਫਾਈਨੈਂਸਿੰਗ ਕਰਾਉਣੀ ਆ, ਸੈਕਿੰਡ ਮੋਰਗੇਜ ਲੈਣੀ ਆ, ਇੱਕ ਵਾਰੀ ਜ਼ਰੂਰ ਤਾਲਮੇਲ ਕਰਿਓ 6476247777, 647-6247-77। ਕਾਫੀ ਸਾਰੀਆਂ ਪ੍ਰਾਪਰਟੀਜ਼ ਨੇ, ਆਫ ਦਾ ਮਾਰਕੀਟ ਪ੍ਰਾਪਰਟੀਜ਼, ਪਾਵਰ ਆਫ ਸੇਲ ਤੇ ਨੇ ਪ੍ਰਾਪਰਟੀਜ਼। ਜੇ ਤੁਸੀਂ ਘਰ ਦੀ ਭਾਲ ਦੇ ਵਿੱਚੋਂ ਤੇ ਘਰ ਤੁਹਾਨੂੰ 1.5-2 ਲੱਖ ਸਸਤਾ ਮਿਲ ਜੇ ਤੇ ਹੋਰ ਕੀ ਚਾਹੀਦਾ। ਇਹ ਮੈਂ ਐਵੇਂ ਨਹੀਂ ਕਹਿ ਰਿਹਾ, ਮੈਨੂੰ ਕਾਲ ਕਰ ਲਿਓ, ਮੈਨੂੰ ਮਿਲ ਲਿਓ, ਤੁਹਾਨੂੰ ਸ਼ਾਮ ਤੱਕ ਦਵਾ ਸਕਦਾ ਇਹ ਜਿਹਾ ਘਰ। ਮੈਂ ਮੇਰੇ ਕੋਲ ਇਹੋ ਜਿਹੀਆਂ 3-4 ਪ੍ਰਾਪਰਟੀ ਨੇ, ਐਕਚੁਅਲੀ 7 ਪ੍ਰਾਪਰਟੀਜ਼ ਨੇ ਇਹੋ ਜਿਹੀਆਂ ਮੇਰੇ ਕੋਲ, ਆਫ ਦਾ ਮਾਰਕੀਟ ਪ੍ਰਾਪਰਟੀਜ਼, ਡੈਸਪਰੇਟ ਸੈਲਰਸ। ਮੈਂ ਨਾ ਨਹੀਂ ਦੱਸਣਾ ਤੁਹਾਨੂੰ, ਨਾ ਹੀ ਦੱਸਣਾ ਵੀ ਕਿੱਥੇ ਆ, ਜਿੰਨੀ ਦੇਰ ਤੁਸੀਂ ਆਉਂਦੇ ਨਹੀਂ ਮੈਨੂੰ ਮਿਲਦੇ ਨਹੀਂ, ਹਨਾ। ਡੈਸਪਰੇਟ ਦਾ ਮਤਲਬ, ਡੈਸਪਰੇਟ ਦਾ ਮਤਲਬ ਇਹ ਹੁੰਦਾ ਵੀ ਪ੍ਰਾਪਰਟੀ ਵੇਚੀ ਜਾਣੀ ਬਹੁਤ ਜ਼ਰੂਰੀ ਹੈ। ਕਈ ਵਾਰੀ ਬੰਦਾ ਸਟੱਕ ਹੋਇਆ ਹੁੰਦਾ, ਕਈ ਵਾਰੀ ਉਹਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ, ਪਰ ਤੁਹਾਨੂੰ ਕਈ ਵਾਰੀ ਥੋੜਾ ਬਹੁਤ ਕੰਮ ਕਰਾ ਕੇ ਪ੍ਰਾਪਰਟੀ ਦਾ ਤੁਹਾਨੂੰ ਚੰਗੇ ਪੈਸੇ ਬਚ ਸਕਦੇ ਨੇ। ਮੈਂ ਔਨ ਦਾ ਏਅਰ ਕਹਿ ਰਿਹਾ ਜੀ, 1.5-2 ਲੱਖ ਡਾਲਰ ਸਸਤੀਆਂ ਪ੍ਰਾਪਰਟੀਜ਼ ਮਿਲ ਸਕਦੀਆਂ ਨੇ, ਤਾਲਮੇਲ ਕਰ ਲਿਓ 647-384-36-36, 6473-008436 ਜਾਂ 905-915-8484 ਤੇ ਕਾਲ ਕਰ ਲਿਓ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਿਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ٹرک کا گھومتا پہیا کینیڈا کی معیشت کی ترقی کا ضامن، آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک یو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون اسٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک یو 519-622-0660, quicktruckcube.com।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
सिटी ऑफ ब्रैम्पटन ईद मेला 27 अप्रैल चंकूसी पार्क ब्रैम्पटन में। ढेरों फ्री फन एक्टिविटीज आपकी मुंतजर हैं। हलाल फूड ट्रक्स, डांस, म्यूजिक परफॉर्मेंसेस, गिव अवेज और बहुत कुछ। मकामी तंजीमों की मदद के लिए अपने साथ कोई भी खिलौना या खराब न होने वाला फूड आइटम लाइए और कम्युनिटी को वापस देने के जज्बे को तस्कीन दीजिए। मजीद मालूमात के लिए brampton.ca/eid।